ماهی کوچی सागर मेरे गुरु गोपाल हर कृपा नानक गुण गावै राखो शर्मे साड़ी देओ तेरे कमन कमन गुण कह कह गावां तू साहिब गुणी निधाना तुम्हारी महिमा वर्णन ना साका तू ठाकुर ऊच भगवान तेरे गुण बहुते मैं एक न जानिया मैं मूर्ख किस दीद प्रणवत नानक सुन मेरे साहिब डुबदा पत्थर ले जय सूही महला पंजवा बहती जात कदे दृष्ट ना धारत मिथ्या मोह बंध है नित पार्च माधवे भाजे दिन नित रैणी जन्म पदार्थ जीत हर शरण रहाओ करत बेकार दो कर चारत राम रतन रिद तिल नहीं धारत परन पोखण संग औद बिहानी जय जगदीश की गत नहीं जानी शरण समरथ अगोचर स्वामी उधर नानक प्रभ अंतर जामी शरण समरथ अगोचर स्वामी उधर नानक प्रभ अंतर जामे सतगुरु पातशाही साजी सवारी सत्संग जीओ सत्कार सहित फतेह प्रवान करो जी वाहिगुरु जी का खालसा वाहिगुरु जी की फतेह चितवृत्तियां दी एकाग्रता ले सारे रल के जपिए वाहिगुरु 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 शब्द का मुख भाव सारण स्थत सार है माधवे भाजे दिन नित रैणी जन्म पदार्थ जीत हर शरणे रहो जिसनु जन्म समझदे हां जीवन समझदे हां साड़ी मत विच ते गुरु दी मत विच इन्ना की फर्क है सतगुरु इसनु जीवन नहीं कहंदे कहंदे ने अवसर है ये तेनु समा मिले है अवसर है इस अवसर विच तू हार भी सकता है जित भी सकता है इस अवसर विच समा तेनु मिलिया है इस विच पुन भी कर सकता है पाप भी कर सकता है याद भी कर सकता है भुल भी सकता है नेड़े भी जा सकता है दूर भी हो सकता है अवसर तेनु मिलिया जीवन नहीं ਬਾਕੀ ਪਦਾਰਥਾਂ ਨੂੰ ਜਿੱਤਣ ਵਾਸਤੇ ਤੂੰ ਦਿਨ ਰਾਤ ਇੱਕ ਕੀਤੀ ਹੈ, ਪਰ ਜਨਮ ਪਦਾਰਥ ਗੁਆ ਬੈਠਾ। ਹੁਣ ਹੈ ਤੇ ਸੱਚ, ਜੀਵਨ ਵਿੱਚ ਜੋ ਬੰਦੇ ਕਮਾਇਆ, ਜੋ ਇਕੱਠਾ ਕੀਤਾ, ਐਵੇਂ ਨਹੀਂ ਆਇਆ, ਇਸ ਦੇ ਬਦਲੇ ਚ ਕੁਛ ਦੇਣਾ ਪਿਆ। ਇੱਕ ਬੰਦੇ ਧਨੇ ਇਕੱਠਾ ਕੀਤਾ ਤੇ ਸਮਾਂ ਦਿੱਤਾ, ਐਵੇਂ ਨਹੀਂ ਆਇਆ, ਸਮਾਂ ਦਿੱਤਾ, ਸੋਚ ਉਸ ਪਾਸੇ ਲਾਈ, ਸ਼ਰਮ ਹੀ ਨਹੀਂ ਲਾਇਆ, ਚਿੱਤ ਵੀ ਲਾਇਆ। ਹੁਣ ਜੋ ਦਿੱਤਾ ਉਹ ਬੜਾ ਮੁੱਲ ਸੀ, ਤੇ ਜੋ ਇਕੱਠਾ ਕੀਤਾ ਉਹ ਤੇ ਗੁਜ਼ਰਾਨਾ, ਇਸ ਤੋਂ ਜ਼ਿਆਦਾ ਕੁਛ ਨਹੀਂ। ਪਰ ਬੰਦੇ ਦੀ ਸਮਝ ਚ ਗੱਲ ਬੜੀ ਮੁਸ਼ਕਲ ਆਉਂਦੀ ਹੈ। ਇਹ ਕਿਹਾ ਜਾਏ ਨਾ ਦਿਨ ਰਾਤ ਤੈਨੂੰ ਮਾਇਆ ਦਿੱਤੀ ਜਾਏ ਤੇ ਲਈ ਜਾ ਲਈ ਜਾ ਲਈ ਜਿੰਨੀ ਗਿਣ ਲਵੇਂ ਤੇਰੀ, ਮੇਰਾ ਖਿਆਲ ਹੈ ਨਾ ਦਿਨੇ ਸਮੇਗਾ ਨਾ ਰਾਤ, ਇੰਨੀ ਖਿੱਚ ਹੈ। ਇਹ ਆਖੇਗਾ ਹਾਂ, ਇਹ ਹੁਣ ਆਖਿਆ ਜਾਏ ਨਾ ਦਿਨੇ ਵੀ ਸਵਾਸ ਲੈ ਰਾਤ ਵੀ ਲੈ, ਸਮਝ ਆਉਂਦੀ ਹੈ ਕਿ ਮਰ ਜਾਵਾਂਗਾ ਜੀ ਛੱਡ ਦਿੱਤਾ। ਪਰ ਆਖਿਆ ਜਾਏ ਦਿਨੇ ਵੀ ਜਪ ਰਾਤ ਵੀ ਜਪ, ਇਹ ਮੁਸ਼ਕਲ ਜਾਪਦਾ। ਬਾਕੀ ਸਭ ਕੁਛ ਜਿਹੜਾ ਹੈ ਇਹ ਤੇ ਪਤਾ ਹੈ ਕਿ ਸਵਾਸ ਕਿਸੇ ਵੇਲੇ ਵੀ ਛੁੱਟੀ ਨਹੀਂ ਹੋ ਸਕਦੀ, ਨਾਗਾ ਨਹੀਂ ਕਰ ਸਕਦਾ, ਮਰ ਜਾਵਾਂਗਾ। ਸਾਹਿਬ ਕਹਿੰਦੇ ਨੇ ਸਵਾਸ ਜੀਵਨ ਦਾ, ਮੈਂ ਸਮਝਦਾ ਸਰੀਰ ਦਾ ਜੀਵਨ ਹੈ ਸਵਾਸ, ਪਰ ਪਰਮਾਤਮਾ ਦਾ ਨਾਮ ਤੇ ਆਤਮਾ ਦਾ ਜੀਵਨ ਹੈ। ਸਵਾਸ ਟੁੱਟ ਗਿਆ ਤੇ ਸਰੀਰ ਮਰ ਜਾਏਗਾ, ਸਿਮਰਨ ਦੀ ਲੜੀ ਟੁੱਟ ਗਈ, ਆਤਮਕ ਜੀਵਨ ਮਰ ਜਾਏਗਾ। ਬੜੀ ਸੁੰਦਰ ਇੱਕ ਕਥਾ ਯਾਦ ਆਈ, ਸਾਡੇ ਦੇਸ਼ ਦੀ ਇੱਕ ਗੇਮ ਸਾਰੇ ਅੱਜ ਹੁਣ ਪ੍ਰਸਿੱਧ ਹੋ ਗਈ, ਕਬੱਡੀ ਖੇਡ ਰਹੇ ਸਨ ਬੱਚੇ। ਸਾਧੂ ਆ ਗਿਆ, ਵੇਖਣ ਲੱਗ ਪਿਆ ਕੁਛ ਬੈਠੇ ਨੌਜਵਾਨ, ਕਹਿਣ ਲੱਗਾ ਬੇਟਾ ਤੁਸੀਂ ਨਹੀਂ ਖੇਡਦੇ? ਕਹਿਣ ਲੱਗੇ ਬਾਬਾ ਜੀ ਅਸੀਂ ਮਰੇ ਹਾਂ। ਹੱਸ ਪਿਆ, ਕਹਿਣ ਲੱਗਾ ਫਕੀਰ ਨਾਲ ਮਜ਼ਾਕ ਕਰਦੇ ਪਏ, ਜਿਉਂਦੇ ਸਵਾਹ ਲੈਂਦੇ ਚੰਗੇ ਭਲੇ ਬੈਠੇ ਹੋ, ਤੁਹਾਨੂੰ ਕੀ ਹੋਇਆ? ਕਹਿਣ ਲੱਗੇ ਬਾਬਾ ਜੀ ਤੁਸੀਂ ਇਸ ਗੇਮ ਨੂੰ ਨਹੀਂ ਸਮਝਦੇ, ਅਸਲ ਗੱਲ ਇਹ ਹੈ ਕਿ ਕਬੱਡੀ ਕਬੱਡੀ ਕਰਦੇ ਜਦੋਂ ਜਾਂਦੇ ਹਾਂ ਨਾ, ਜੇ ਆਪਣੀ ਹੱਦ ਨੂੰ ਹੱਥ ਨਾ ਲਾ ਸਕੀਏ, ਹੱਦ ਵਿੱਚ ਨਾ ਆਈਏ, ਪਿੱਛੇ ਕੋ ਫੜ ਲਵੇ ਤੇ ਉਹਨੂੰ ਕਹਿੰਦੇ ਨੇ ਮਰ ਗਿਆ, ਇਹ ਅਸੀਂ ਪਿੱਛੇ ਰਹਿ ਗਏ ਹਾਂ, ਮਰ ਗਏ, ਅੱਖਾਂ ਚ ਅਥਰੂ ਆ ਗਏ। ਕਹਿਣ ਲੱਗਾ ਜਿਹੜਾ ਬਗਾਨੀ ਹੱਦ ਵਿੱਚ ਰਹਿ ਕੇ ਸਵਾਸ ਤੋੜ ਬੈਠਾ ਉਹ ਮਰ ਗਿਆ, ਤੇ ਪ੍ਰਮਾਤਮਾ ਜਿਹੜਾ ਤੇਰੇ ਦੇਸ਼ ਨਹੀਂ ਪਹੁੰਚਿਆ, ਮਾਇਆ ਦੀ ਹੱਦ ਵਿੱਚ ਹੀ ਦਮ ਤੋੜ ਬੈਠਾ, ਉਹ ਵੀ ਮਰ ਗਿਆ, ਉਹ ਵੀ ਮਰ ਗਿਆ। ਕਹਿਣ ਲੱਗਾ ਤੁਸੀਂ ਤੇ ਫਿਰ ਜਿਉਂਦੇ ਹੀ ਮਰੇ ਹੋ, ਇਸੇ ਤਰ੍ਹਾਂ ਮੈਂ ਵੇਖਣਾ ਆਮ ਬੰਦੇ ਵੀ ਜਿਉਂਦੇ ਹੀ ਮਰੇ ਨੇ, ਮਤ ਤੁਮ ਜਾਣੋ ਜੀਵਨ ਦੇ, ਉਹ ਆਪ ਮਾਰੇ ਕਰਤਾਰ। ਗੁਰੂ ਸਾਹਿਬ ਕਹਿੰਦੇ ਨੇ ਸੱਚ ਹੈ, ਆਖਾਂ ਜੀਵਾਂ ਵਿਸਰੇ ਮਰ ਜਾਉ, ਆਖਣੇ ਔਖਾ ਸੱਚਾ ਨਾਉ। ਜਿਸ ਬਿਨ ਘੜੀ ਨਾ ਜੀਵੀਐ, ਵਿਸਰੈ ਸਰੈ ਨਾ ਬਿੰਦ, ਕਿਸ ਸਿਉਂ ਕਿਉਂ ਮਨ ਰੂਸੀਐ, ਜਿਸੇ ਹਮਾਰੀ ਚਿੰਦ। ਮਰਨੰ ਮੌਤ ਕੀ ਹੈ, ਮਰਨੰ ਵਿਸਰਨ ਗੋਬਿੰਦੈ, ਜੀਵਨੰ ਹਰ ਨਾਮ ਧਿਆਵਨ। ਰੱਬ ਦਾ ਭੁੱਲ ਜਾਣਾ ਮਰਨਾ, ਰੱਬ ਦਾ ਯਾਦ ਆ ਜਾਣਾ ਜੀਵਨ। ਤੁਧ ਚਿੱਤ ਆਏ ਮਹਾ ਆਨੰਦਾ, ਜਿਸ ਵਿਸਰੈ ਸੋ ਮਰ ਜਾਏ। ਉਸ ਤੋਂ ਬਿਨਾਂ ਜੀਵਣਾ ਕੋਈ ਜੀਵਣਾ ਹੈ? ਕੈਸੇ ਜੀਵਨ ਹੋਏ ਹਮਾਰਾ, ਜਬ ਨਾ ਹੋਏ ਰਾਮ ਨਾਮ ਆਧਾਰਾ। ਮਾਧਵੇ ਮਾ ਮਾਇਆ ਤਾਵ ਪਤੀ, ਮਾਇਆ ਦੇ ਪਤੀ ਉਸ ਨੂੰ ਭੱਜ। ਭੱਜ ਦਾ ਅਰਥ ਕੀ? ਭਜਨ ਕਰਨਾ, ਸਿਮਰਨ ਕਰਨਾ। ਕਿੰਨਾ ਚਿਰ ਦਿਨ ਨੇਤਰ ਹੈ, ਸੱਤ ਪੁਰਸ਼ਾਂ ਕੋਈ ਸਮਾਂ ਨਿਸ਼ਚਿਤ ਕੀਤਾ, ਇੰਨਾ ਕਰ ਲਿਆ, ਉਹ ਵੀ ਕੋਈ ਭਾਗਾਂ ਵਾਲਾ ਕਰਦਾ। ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛੀਏ ਕਿੰਨਾ ਚਿਰ ਕਰੀਏ, ਇਹ ਤੇ ਇੱਕ ਹੀ ਫੈਸਲਾ ਦਿੰਦੇ ਨੇ, ਉਸ ਵਿੱਚ ਕੋਈ ਸਮਝੌਤਾ ਨਹੀਂ। ਕਹਿੰਦੇ ਨੇ ਕਰ ਬੰਦੇ ਤੂੰ ਬੰਦਗੀ, ਜਿਚਰ ਘਟ ਮੈਂ ਸਾਹ। ਕਿੰਨਾ ਚਿਰ ਕਰਾਂ ਸਾਹ ਸਾਹ ਸਿਮਰੋ ਗੋਬਿੰਦ। ਸੰਗਲ ਦੀ ਇੱਕ ਘੁਰੀ ਖੁੱਲ ਜਾਏ, ਉਹ ਸੰਗਲ ਗਿਆ, ਸਵਾਸਾਂ ਵਿੱਚੋਂ ਵੀ ਇੱਕ ਸਵਾਸ ਵੀ ਭੁੱਲ ਗਿਆ, ਜੀਵਨ ਦੀ ਲੜੀ ਟੁੱਟ ਗਈ। ਭਾਈ ਸਾਹਿਬ ਭਾਈ ਨੰਦ ਲਾਲ ਜੀ ਨੂੰ ਪੁੱਛਿਆ, ਹਰ ਬੰਦੇ ਨੂੰ ਖੁਸ਼ੀ ਗਮੀ ਵਾਪਰਦੀ ਹੈ, ਤੇ ਰੱਬ ਦੇ ਪਿਆਰਿਆਂ ਨੂੰ ਵੀ ਖੁਸ਼ੀ ਗਮੀ ਵਾਪਰਦੀ ਹੋਣੀ? ਉਹ ਕਹਿਣ ਲੱਗੇ ਹਾਂ ਹੁੰਦੀ ਹੈ। ਕਹਿਣ ਲੱਗੇ ਦੁਨੀਆਦਾਰ ਬੰਦੇ ਨੂੰ ਸਭ ਤੋਂ ਵੱਡੀ ਖੁਸ਼ੀ ਹੁੰਦੀ ਹੈ ਪੁੱਤਰ ਦੇ ਜਨਮ ਦੀ, ਮੇਰੇ ਘਰ ਪੁੱਤਰ ਜਨਮਿਆ। ਸਭ ਤੋਂ ਵੱਡੀ ਗਮੀ ਹੁੰਦੀ ਹੈ ਪੁੱਤਰ ਦੇ ਮਰਨ ਦੀ, ਇਹ ਬੜੀ ਵੱਡੀ ਗਮੀ। ਪਰ ਰੱਬ ਦੇ ਪਿਆਰਿਆਂ ਨੂੰ ਖੁਸ਼ੀ ਕਿਹੜੀ ਹੈ, ਗਮੀ ਕਿਹੜੀ ਹੈ? ਕਹਿਣ ਲੱਗੇ ਰੱਬ ਦੇ ਯਾਦ ਆਉਣ ਦੀ ਸਭ ਤੋਂ ਵੱਡੀ ਖੁਸ਼ੀ ਹੈ, ਤੇ ਭੁੱਲ ਜਾਣ ਦੀ ਸਭ ਤੋਂ ਵੱਡੀ ਗਮੀ। ਕਹਿਣ ਲੱਗੇ ਮੈਨੂੰ ਵੀ ਪਛਤਾਵਾ ਲੱਗਦਾ ਹੈ, ਪਰ ਜਿਸ ਵੇਲੇ ਕੋਈ ਸਵਾਸ ਵਿਅਰਥ ਚਲਾ ਜਾਏ, ਉਹਨਾਂ ਲਿਖਿਆ ਵਾਏ ਬਰ ਨਫਸੇ ਤੇ ਬੇਹੂਦਾ ਗੁਜ਼ਸ਼ਤ। ਵਾਹੇ ਦਾ ਅਰਥ ਫਾਰਸੀ ਚ ਹੋ ਜਾਂਦਾ ਅਫਸੋਸ। ਕਹਿੰਦੇ ਨੇ ਅਫਸੋਸ ਹੈ ਉਸ ਸਵਾਸ ਤੇ ਜਿਹੜਾ ਉਹਦੀ ਯਾਦ ਤੋਂ ਬਿਨਾਂ ਵਿਅਰਥ ਚਲਾ ਗਿਆ। ਵਾਏ ਬਰ ਨਫਸੇ, ਬਰ ਉੱਪਰ ਨਫਸਵਾਸ, ਕਿ ਬੇਹੂਦਾ ਗੁਜ਼ਸ਼ਤ, ਬੇਹੂਦਾ ਚਲਾ ਗਿਆ। ਆਲ ਗਿਆ ਸਿਆਜ਼ ਗਫਲ ਤੇ ਮਾਲ ਗਿਆ। ਕਹਿੰਦੇ ਨੇ ਤੌਬਾ, ਏਡੇ ਸੁਸਤ, ਏਡੇ ਗਾਫਲ, ਅਸੀਂ ਏਡਾ ਕੀਮਤੀ ਹੀਰਾ ਗੁਆ ਬੈਠੇ। ਬਾਬਾ ਫਰੀਦ ਜੀ ਤੇ ਇੰਨੇ ਸੁਚੇਤ ਕਰਦੇ ਨੇ, ਕਹਿੰਦੇ ਨੇ ਜਦੋਂ ਤੈਨੂੰ ਪਤਾ ਹੈ ਕਿ ਗਿਣਤੀ ਦੇ ਨੇ ਔਰ ਥੋੜੇ ਨੇ, ਕਿਤੇ ਰੱਬ ਕਹਿੰਦਾ ਨਾ ਬੰਦੇ ਨੂੰ ਗਿਣ ਕੇ ਇੰਨੇ ਕੁ ਸਵਾਸ ਦੱਸ ਦਿੰਦਾ, ਵੈਸੇ ਹੈ ਗਿਣਤੀ ਦੇ ਨੇ। ਕਹਿੰਦਾ ਤੈਨੂੰ ਇੰਨੇ ਕਰੋੜ ਸਵਾਸ ਦੇ ਰਹੇ ਨੇ, ਆਖਣਾ ਸੀ ਬਹੁਤ ਥੋੜੇ। ਤੈਨੂੰ ਇੰਨੇ ਅਰਬ ਸਵਾਸ ਦੇ ਰਹੇ ਨੇ, ਆਖਣਾ ਸੀ ਤਾਂ ਵੀ ਥੋੜੇ ਨੇ। ਇੱਥੇ ਕਹਿੰਦਾ ਥੋੜੇ, ਜੋ ਮਿਲਿਆ ਥੋੜਾ। ਬੜੀ ਸੁੰਦਰ ਇੱਕ ਕਥਾ, ਬੜਾ ਸੁਚੇਤ ਕਰੇਗੀ ਸਾਨੂੰ। ਮੈਂ ਸੁਣਿਆ ਰੱਬ ਉਮਰਾ ਵੰਡਣ ਵਾਸਤੇ ਬੈਠਾ, ਤੇ ਸਭ ਤੋਂ ਪਹਿਲੇ ਬੰਦਾ ਹੀ ਆ ਗਿਆ। ਕਹਿਣ ਲੱਗੇ ਤੇਰੀ ਉਮਰ 40 ਸਾਲ। ਕਹਿਣ ਲੱਗੇ ਇੰਨੀ ਥੋੜੀ, ਇਹਨੇ ਕਦੀ ਨਹੀਂ ਆਖਿਆ ਬਹੁਤ ਹੈ, ਜੋ ਮਿਲੇ ਥੋੜਾ। ਕਹਿਣ ਲੱਗਾ ਬਸ, ਤੇਰੇ ਘਰ ਚ ਉਮਰ ਵੀ ਨਹੀਂ ਰਹਿ ਗਈ, ਇੰਨੀ ਥੋੜੀ 40 ਸਾਲ। ਕਹਿਣ ਲੱਗੇ ਬਹਿ ਜਾ, ਸ਼ਾਇਦ ਕਿਸੇ ਦੀ ਕਟੌਤੀ ਹੋ ਕੇ ਮਿਲ ਜਾਏ। ਇਹ ਬੈਠਾ ਹੀ ਸੀ, ਇੰਨੇ ਚਿਰ ਨੂੰ ਗਧਾ ਆ ਗਿਆ, ਤੇ ਗਧੇ ਨੂੰ ਕਿਹਾ ਤੇਰੀ ਉਮਰ ਵੀ 40 ਸਾਲ। ਕਹਿਣ ਲੱਗਾ ਜੀ ਕਰਨਾ ਕੀ ਹੈ, ਪਹਿਲੇ ਕੰਮ ਦੱਸੋ। ਦੇਖੋ ਅਕਲ ਦਾ ਮੁਕਾਬਲਾ, ਬੰਦੇ ਨੇ ਨਹੀਂ ਪੁੱਛਿਆ ਕੰਮ ਕੀ ਕਰਨਾ, ਗਧਾ ਪੁੱਛਦਾ ਕੰਮ ਕੀ ਕਰਨਾ। ਕਹਿਣ ਲੱਗੇ ਭਾਰ ਢੋਣਾ ਬੰਦੇ ਦਾ। ਕਹਿਣ ਲੱਗਾ ਅੱਧੀ ਘੱਟ ਦਿਓ, 20 ਸਾਲ ਹੀ ਬੜੀ ਹੈ, ਭਾਰ ਢੋਣਾ ਹੈ ਤੇ ਫਿਰ 40 ਸਾਲ ਢੋਣਾ ਵੀ। ਬੰਦਾ ਕਹਿਣ ਲੱਗਾ ਜੀ ਇਹ ਵੀ ਮੈਨੂੰ ਦੇ ਦਿਓ। ਕਹਿਣ ਲੱਗੇ 63 ਹੋ ਗਏ। ਕਹਿਣ ਲੱਗਾ ਪਰ ਅਜੇ ਵੀ ਥੋੜੀ। ਕੁੱਤਾ ਆ ਗਿਆ, ਉਹਨੂੰ ਕਹਿਣ ਲੱਗੇ ਤੇਰੀ ਉਮਰ 40 ਸਾਲ, ਤੇ ਕਹਿਣ ਲੱਗਾ ਕਰਨਾ ਮੈਂ ਕੀ। ਕਹਿਣ ਲੱਗੇ ਭੌਂਕਣਾ। ਕਹਿਣ ਲੱਗਾ 20 ਸਾਲ ਹੀ ਬੜਾ, 40 ਜ਼ਰੂਰ ਭੌਂਕਣਾ। ਬੰਦਾ ਕਹਿਣ ਲੱਗਾ ਜੀ ਵੀ ਮੇਰੇ ਖਾਤੇ ਪਾ ਦਿਓ। ਕਹਿਣ ਲੱਗੇ ਚੱਲ ਤੇਰੀ 80 ਹੋ ਗਈ। ਉਲੂ ਆ ਗਿਆ, ਉਲੂ ਨੂੰ ਕਿਹਾ ਤੇਰੀ ਉਮਰ 40 ਸਾਲ, ਤੇ ਕਹਿਣ ਲੱਗਾ ਕੰਮ। ਕਹਿਣ ਲੱਗੇ ਕੰਮ ਤੂੰ ਮਨਹੂਸ ਏਡਾ, ਮੱਥੇ ਤੇਰੇ ਨਹੀਂ ਕਿਸੇ ਲੱਗਣਾ, ਰਾਤ ਹੀ ਉੱਡਿਆ ਕਰੀ। ਕਹਿਣ ਲੱਗਾ ਜੀ ਫਿਰ ਅੱਧੀ ਘੱਟ ਦਿਓ। ਬੰਦਾ ਕਹਿਣ ਲੱਗਾ ਉਹ ਵੀ ਮੈਨੂੰ ਦੇ ਦਿਓ। ਉਹ ਵੰਡ ਬੜੀ ਸੁੰਦਰ ਕੀਤੀ ਅੱਗੋਂ। ਕਹਿੰਦੇ ਨੇ 40 ਸਾਲ ਤੇ ਆਪਣੀ ਹੈ ਨਾ, ਜਵਾਨੀ ਹੈ ਜੀ, ਛਾਲਾਂ ਮਾਰਦਾ, ਨੱਸਦਾ, ਭੱਜਦਾ। ਅੱਗੋਂ ਆ ਗਈ ਗਧੇ ਦੀ ਉਮਰ, ਹੁਣ ਜੋ ਮਿਲਦਾ ਪੰਡ ਚੁੱਕੀ ਆਉਂਦਾ, ਘਰ ਨੂੰ ਲੱਦਿਆ ਆਉਂਦਾ, ਜੋ ਮਿਲ ਗਿਆ ਨਹੀਂ ਵੀ ਚਾਹੀਦਾ। ਕਹਿੰਦਾ ਲੈ ਚੱਲੋ ਕੰਮ ਆਏਗਾ, ਭਾਵੇਂ ਕਿਸੇ ਵੀ ਉਹ ਕੰਮ ਨਾ ਆਏ। اور اگوں بچے توڑ فوڑ کر دے. سچ ہے جنہیں کمایا نہیں انہوں کی پتا کہ کمائی کی ہے. بڑی سندر لوئی نال کوئی جوتی صاف کرے پے. وہ پوچھیا وہ چادر نہ لوئی صاف کہن لگا کوئی نہیں باپو دی کیڑی میری ہے. واقعی قدر پیندی ہے تاں جس دن کمایا ہوئے پتر سی آل سی کرے کچھ نہ. باپ نے کہا انہوں روٹی نہ دے. ماں نے روپیے پانچ دیتے کہنے لگی آج آکھیں گے کما کے لے آیا. باپو جی آ کمائے کہنے لگا شاوا میرے پتر ساڈی کل چ پہلو ورن دیوتے دی پوجا کرتے ہیں خوہ چ سٹ دے. وہ پانچاں دا نوٹ خوہ چ سٹ آیا. کہنے لگا یہ تیری کمائی نے یہ ضرور ماں نے دیتے نے سمجھ گیا. دوسرے دن ماں نے دیتے مدے پٹ کے پانچ پیسے کما کے لے آیا مٹی پٹ کے. باپ کہن لگا سٹیا خوچ کہن لگا حد ہوگی ہتھاں چ شالے پی گئے کوئی ایویں مفت دے ملے نے خوچ سٹا. میں کہن لگا پتر اج تیری کمائی اپنی ہن بچے توڑ فوڑ کردے نے. یہ پھر بولدا وہ کہندے نے عمر بھی کتے دی بولی جا تیرے بولن دی کی پرواہ ہے کوئی نہیں کردا. ہوں بولن جوگا بھی نہیں جدو رہندا پھر سیری ہلائی جاندا کچھ نہیں رہن دیتا نقصان کر دیتا. وہ بھی کہندے نے ہلائی جا. ہوں اگوں ترتیب ودوانا جڑی اس کتھا نوں دتی وہ بڑی کمال. وہ کہندے نے جی پہاڑی ٹھونا ہے تے گرو امرداس کولوں سکھ پروار دا تے بڑا ٹولے آئی ہن گرو کر دی گاگر موڈے تے رکھ لے سیوا کرنی ہے کو پنڈے گرو کر دی چک لے سیوا کر سفل ہوویں گا. بڑا پروار دا پانی ٹولے ہے پونکنا ہی ہے تے ایویں در در کتے وانگو نہ پونک رب دے در تے پونک. ہم کوکر تیرے دربار پونکا آ گئے بدن پسار کبیر کوکر رام کو مرتیا میرو ناؤں گلے ہمارے جیورے جے کھنچے تے جاؤں جے سر سٹ گئی بہنا ہے الو وانگو نہ بہ. دھیان وچ جڑ پرماتما دے دھیان وچ جڑ تیری عمر سفل ہو جائے تے کوئی شک نہ کرنا انہاں جوناں وچوں رہندے آئے. یہ تے ہن رب ہی جاندا ہے کہ کنی واری یہ کتا بنے ہیں کنی واری یہ گدا بنے ہیں کنی واری بیل بنے ہیں کنی واری الو بنے ہیں. کئی جنم پہ کیٹ پتنگا ایک نہیں کئی جنم گج مین کرنگا پلاوڑے پلی پل پل پچھو تانی پول پلائیاں چے جیو استری ایسی پائی من نے پٹکایا پھر بھی من دا من دیے گرو دی نہیں. گرو کہندے نے توں غلط بندیاں نو متر بنایا تے متراں دے آکھے لگ کے توں شراب وی پی لینا گرو دے آکھے لگ کے توں امرت پان وی نہیں کردا. متراں دے آکھے لگ کے نندا چگلی کرنا ہے گرو دے آکھے لگ کے بانی وی نہیں پڑھدا نتنیم وی نہیں کردا. متراں دے آکھے لگ کے تو نرکاں نوں چلا جانا ہے گرو دی گل من کے بیکنٹھ جان لئی تیار نے رب دے چرناں وچ جان لئی تیار غلط منن لئی تیار ہیں تو ٹھیک منن واسطے تیار نہیں. ہن گرو جو کہہ رہے نے بڑا سیدھا مارگ ہے. کل آپ نے سنیا سی بھل گئے سان بھل گئے رب نو بھل گئے تے سب کچھ ہی بھل گئے. جڑا رب تو وچھڑ گیا پکے وچھوڑے ہو گئے. وچھڑیا کا کیا وچھڑا ہے ملیا کا کیا میل. جڑا رب نو ملیا ہور میل کیڑا رہ گیا تے اس تو وچھڑیا ہور وچھوڑا کیڑا رہ گیا. مادوے پاجے دن نت رہنی اے جنم پدارتھ ملیا نو جت لے ہار کے نہ جائیں چلے جواری دوئے ہاتھ چار اند نہ جا. ایسی کلا نہ کھیڑی ہے جت درگہ گیا ہاری ہے جنم پدارتھ جیت ہر شرن. ہری دی شرن وچ آ جا رب دی شرن وچ جو بھی آیا وہ جت کے گیا. امرتاری گرو دی شرن وچ آ گیا وہ کدی نہیں ہارتا جت کے گیا. ساڈی ارداس کتھوں شروع ہوندی ہے تے کتھے سماپت ہوندی کدی دھیان کیتا. ارداس شروع ہوندی ہے اک اوہنکار واہگرو جی کی ਫਤਿਹ। ਵਾਹਿਗੁਰੂ ਦੀ ਹਾਰ ਕਦੀ ਹੈ ਨਹੀਂ ਤੇ ਖਾਲਸਾ ਵਾਹਿਗੁਰੂ ਦਾ ਹੀ ਕਿਉਂ ਹਾਰੇਗਾ? ਅਖੀਰ ਸਮਾਪਤੀ ਫੇਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਨਮ ਪਦਾਰਥ ਜੀਤ ਹਰ ਸ਼ਰਨੀ, ਪਰ ਹੁਣ ਜਿੱਦਾਂ ਕਿਵੇਂ ਹਾਲਤ ਹੀ ਬਣੀ ਪਈ ਹੈ। ਸੂਹੀ ਮਹਿਲਾ ਪੰਜਵਾਂ। ਸੂਹੀ ਰਾਗ ਵਿੱਚ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ, ਅੱਜ ਦਾ ਹੁਕਮ ਫਰਮਾਨ ਹੈ, ਬਹਿਤੀ ਜਾ। ਬਹਿਤੀ ਦਾ ਅਰਥ ਹੈ ਵਹਿੰਦੀ, ਜਿਵੇਂ ਨਦੀ ਵਹਿੰਦੀ ਜਾ ਰਹੀ ਹੈ। ਨਦੀ ਵਹਿ ਰਹੀ ਹੈ, ਇਸੇ ਤਰ੍ਹਾਂ ਸਾਡੀ ਉਮਰ ਦੀ ਨਦੀ ਵਹਿ ਰਹੀ ਹੈ, ਇੱਕ ਇੱਕ ਸਵਾਸ ਕਰਕੇ ਤੁਰੀ ਜਾ ਰਹੀ ਹੈ। ਸੰਸਕ੍ਰਿਤੀ ਸਲੋਕਾਂ ਚ ਇੱਕ ਸਲੋਕ ਹੈ, ਨਦੀ ਤੇ ਖੈਰ ਪਾਣੀ ਵਗਦਾ ਨਜ਼ਰ ਆਉਂਦਾ ਪਰ ਉਮਰਾਂ ਦਾ ਸਾਨੂੰ ਪਤਾ ਵੀ ਨਹੀਂ ਲੱਗਦਾ। ਇਹ ਨਦੀ ਵੇਖੀ ਹੈ ਕਦੀ? ਕੱਲ ਬਚਪਨਾ ਸੀ, ਅੱਜ ਬੁਢਾਪਾ ਆ ਗਿਆ, ਇਹ ਨਦੀ ਕਿਵੇਂ ਵਹਿ ਗਈ ਇੰਨੀ? ਇਹ ਵਹਿੰਦੀ ਹੈ ਅਚੇਤ ਮੂੜਾ ਨਹਿ ਜਨੰਤ, ਗਾਫਲ ਮੂਰਖ ਨਹੀਂ ਜਾਣਦਾ। ਅਚੇਤ ਮੂੜਾ ਨਹਿ ਜਨੰਤ ਘਟੰਤ ਸਵਾਸਾ ਨਿਤ ਪ੍ਰਤੀ, ਸਵਾਸ ਹਰ ਰੋਜ਼ ਘਟਦੇ ਨੇ। ਸ਼ਜੰਤ ਮਹਾ ਸੁੰਦਰੀ ਕਾਇਆ, ਮਹਾਨ ਸੁੰਦਰ ਕਾਇਆ ਛਿਜ ਰਹੀ ਹੈ। ਕਾਲ ਕੰਨਿਆ ਗ੍ਰਾਸਤੇ, ਕਾਲ ਦੀ ਕੰਨਿਆ ਮੌਤ ਉਖਾਈ ਜਾ ਰਹੀ ਹੈ। ਛਿਨ ਛਿਨ ਕਰ ਗਯੋ ਕਾਲ ਤੈਸੇ ਜਾਤ ਅੱਜ ਹੈ, ਛਿਨ ਛਿਨ ਕਰਕੇ ਕੱਲ ਬਤੀਤ ਹੋ ਗਿਆ, ਅੱਜ ਵੀ ਹੋ ਜਾਏਗਾ। ਉਮਰਾਂ ਜਾ ਰਹੀ ਹੈ। ਬਾਬਾ ਫਰੀਦ ਜੀ ਕਹਿੰਦੇ ਨੇ, ਤਿਲ ਥੋੜੇ ਨੇ ਸੰਭਲ ਕੇ ਵਰਤ। ਹਿੰਦੂ ਘਰਾਂ ਵਿੱਚ ਇੱਕ ਰੀਤ ਸੀ, ਉਹਨੂੰ ਕਹਿੰਦੇ ਸਨ ਤਿਲ ਵੇਤਰਾ, ਵਿਆਹ ਦੇ ਵਿੱਚ ਹੁੰਦੀ ਸੀ। ਦੂਸਰੀ ਰੀਤ ਸੀ ਗੰਢ ਚਤਰਾਵਾ, ਤਿਲ ਵੇਤਰਾ ਤੇ ਗੰਢ ਚਤਰਾਵਾ। ਹੁਣ ਨਵੀਂ ਆਈ ਹੈ ਵੋਟੀ, ਵਾਕਫੀ ਹੈ ਕੋਈ ਨਹੀਂ, ਬਗਾਨੇ ਘਰ ਚੋਂ ਆਈ ਹੈ ਤੇ ਉਹਦੀ ਹੁਣ ਵਾਕਫੀ ਕਰਾਉਣ ਲਈ ਕੀ ਕਰਦੇ ਸਨ? ਖੁੱਲੇ ਬਰਤਨ ਵਿੱਚ ਤਿਲ ਪਾ ਦੇਣੇ ਤੇ ਸਾਰੇ ਪਰਿਵਾਰ ਦੇ ਮੈਂਬਰਾਂ ਨੇ, ਨਾਨਾ ਨੇ, ਸੱਸ ਨੇ, ਉਸ ਦੇ ਪਤੀ ਨੇ, ਸਾਰਿਆਂ ਬੈਠ ਕੇ ਤਿਲ ਦੀ ਬੁੱਕ ਭਰਨੀ, ਉਹਦੀ ਬੁੱਕ ਚ ਪਾਉਣੇ, ਉਹਨੇ ਸਾਰਿਆਂ ਦੀਆਂ ਬੁੱਕਾਂ ਚ ਪਾਉਣੇ। ਇੱਕ ਵਾਕਫੀ ਸੀ। ਹੁਣ ਸਿਆਣੀਆਂ ਸਵਾਣੀਆਂ ਮਾਵਾਂ ਧਿਆਨ ਨਾਲ ਸਮਝਾਉਂਦੀਆਂ ਸਨ, ਕਹਿੰਦੀਆਂ ਸਨ ਸੰਭਲ ਕੇ ਬੁੱਕ ਭਰੀ, ਇੱਕ ਤੇ ਇਹ ਨਾ ਜਾਪੇ ਕਿ ਤਿਲ ਥੋੜੇ ਨੇ, ਬਾਹਰ ਨਾ ਦਾਣਾ ਗਿਰਨ ਦੇਵੀ, ਅੱਖ ਨਾ ਕੁਛ ਜੀ ਹੈ ਜਿਹਨੂੰ ਤਿਲ ਸਾਂਭਣੇ ਨਹੀਂ ਆਏ, ਇਹ ਸਾਡਾ ਘਰ ਕੀ ਕੱਲ ਨੂੰ ਸਾਂਭੇਗੀ? ਇੱਕ ਦਾਣਾ ਵੀ ਬਾਹਰ ਨਾ ਗਿਰਨ ਦੇਵੀ। ਫਰੀਦਾ ਜੇ ਜਾਣਾ ਤਿਲ ਥੋੜੜੇ, ਉਹ ਕਹਿੰਦੇ ਨੇ ਇਸੇ ਤਰ੍ਹਾਂ ਸਵਾਸ ਥੋੜੇ ਨੇ, ਸੰਭਲ ਕੇ ਬੁੱਕ ਪਾਰ। ਉਹ ਬੱਚੀ ਤਿਲ ਬਾਹਰ ਨਹੀਂ ਸੀ ਗਿਰਨ ਦਿੰਦੀ, ਤੂੰ ਸਵਾਸ ਨਾ ਬਾਹਰ ਜਾਣ ਦੇ, ਵਿਰਥਾ ਨਾ ਜਾਣ ਦੇ। ਫਰੀਦਾ ਜੇ ਜਾਣਾ ਸ਼ਰ ਨੱਡੜਾ ਤਾਂ ਥੋੜਾ ਮਾਣ ਕਰੇ, ਜੇ ਮੈਨੂੰ ਪਤਾ ਹੈ ਪ੍ਰਮਾਤਮਾ ਬਾਲ ਸੁਭਾਅ ਵਾਲਾ ਹੈ, ਮੈਂ ਮਾਨ ਨਾ ਕਰਾਂ, ਹੰਕਾਰ ਉਹਨੂੰ ਪਸੰਦ ਨਹੀਂ। ਫਰੀਦਾ ਜੇ ਜਾਣਾ ਲੜ ਛਿੱਜਣਾ, ਗੰਢ ਚਿਤਰਾਵਾ, ਪੱਲੇ ਨੂੰ ਗੰਢ ਦੇ ਕੇ ਇੱਕ ਮੰਜੇ ਤੇ ਬਿਠਾ ਦੇਣਾ, ਤੁਹਾਡੀ ਗੰਢ ਦੇ ਦਿੱਤੀ ਹੈ। ਕਹਿੰਦੇ ਨੇ ਜੇਕਰ ਇਹ ਮਾਇਆ ਦੀਆਂ ਗੰਢਾਂ ਬੜੀਆਂ ਖਿਸਕਣ ਵਾਲੀਆਂ ਨੇ, ਤੂੰ ਪੀਡੀ ਗੰਢ ਨਾਮ ਦੀ ਪਾ। ਫਰੀਦਾ ਜੇ ਜਾਣਾ ਲੜ ਛਿੱਜਣਾ ਤਾਂ ਪੀਡੀ ਪਾਈ ਗੰਢ, ਪ੍ਰਮਾਤਮਾ ਨਾਲ ਪ੍ਰੇਮ ਦੀ ਗੰਢ ਪਾ, ਮੋਹ ਦੀ ਨਹੀਂ ਉਹ ਟਿਕਦੀ। ਲੋਭ ਦੀ ਗੰਢ ਖਿਸਕ ਜਾਂਦੀ ਹੈ, ਹੰਕਾਰ ਦੀ ਗੰਢ ਉੱਥੇ ਨਹੀਂ ਉਹ ਪੈਂਦੀ, ਵਿਕਾਰਾਂ ਦੀ ਗੰਢ ਨਹੀਂ ਪੈਂਦੀ। ਪ੍ਰੇਮ ਦੀਆਂ ਗੰਢਾਂ ਪੱਕੀਆਂ, ਇਹ ਨਹੀਂ ਖੁੱਲਦੀਆਂ। ਨਾਮ ਦੀ ਗੰਢ ਪਾ, ਸੇਵਾ ਦੀ ਗੰਢ ਪਾ, ਸਿਮਰਨ ਦੀ ਗੰਢ, ਇਹ ਪੀਟੀ ਗੰਢ ਹੈ। ਜੇ ਜਾਣਾ ਲੜ ਛਿੱਜਣਾ ਪੀਡੀ ਪਾਈ ਗੰਢ, ਤੈ ਜੇਵੜ ਮੈਂ ਨਾ ਕੋ ਸਭ ਜਗ ਡਿੱਟਾ ਹੰਡ। ਬਹਿਤੀ ਜਾ, ਉਮਰਾ ਰੂਪੀ ਨਦੀ ਵਹਿ ਰਹੀ ਹੈ, ਜਿਹੜਾ ਪਾਣੀ ਇੱਕ ਵਾਰੀ ਗੁਜ਼ਰ ਗਿਆ ਉਹ ਫਿਰ ਨਹੀਂ ਆਏਗਾ। ਪਾਣੀ ਵਹਿ ਗਿਆ ਵਹਿ ਗਿਆ, ਜਿਹੜਾ ਸਵਾਸ ਚਲਾ ਗਿਆ। ਸਾਨੂੰ ਭੁਲੇਖਾ ਪੈਂਦਾ ਕਿ ਮੈਂ ਜੋ ਕੱਲ ਸਾਂ ਅੱਜ ਵੀ ਮੈਂ ਉਹ ਹੀ ਹਾਂ। ਬਹੁਤ ਵੱਡੀ ਗਲਤੀ ਹੈ। نہیں جو مکل ساؤں چلا گیا. آج تے بالکل گل ہو رہا ہے. اس واس جا چکے او جیمن جا چکا ہے, اج تے گل ہی ہو رہا ہے تے اج بھی جائے گا. بندہ سمے نو گوا کے میں رہا ہے, اس دے کول سما گواؤن لئی وسیلہ کیڑا ہے؟ اس پاسے میں آپ دا دھیان دواواں. جہاں تے پچھلیاں سوچاں سوچ دے ہن گوا بیٹھا, تے ہن جو ہو رہا ہے ادھر دھیان نہیں, پچھلی کو یاد آ گئی من ادھر دوڑ گیا, یا کل دی کلپنا کہ اگوں میں کی کرنا ہے. یہ دو ٹنگ نے. یہ جہاں تے پوکھ وچ من دوڑدا ہے یا بھوت ول جاندا ہے, ورتمان نو قتل کر دیندا. رب دا پیارا کہندا ایک مر چکا پچھلا گیا, اگلے دا بھروسہ نہیں, جنمے گا کہ نہیں میں ہن سانبا. ویسے کہہ دینے ہاں کہ من نہیں ٹکدا, من نہیں ٹکدا. ورتمان وچ آ جائے بندہ من ٹکے گا, تے ست تیج ہتھ وچ ہے شن ورتمان دا. نہ ساڈے ہتھ وچ بھوت ہے نہ بھوک ہے. بھوت جا چکا ہے, بھوک آن والا ہے. ورتمان ہتھ وچ ہے, یہ نہ بندہ گوائے, یہ پھڑ لگ. جس نے ہن نو پھڑ لیا وہ تے ویکھتا کہندا عمر رڑ دی جا رہی, میں پانی ورتیا ہی نہ, ندی وہ گئی میں اشنان کیتا نہ, ندی وہ گئی میں پیاسا ہی رہ گیا. بہتی جات کدے درشت ندار, توں درشٹی نہیں دھارتا, نظر کر کے نہیں ویکھدا, اینی عمر گوا لے. میں اتنا سماں برباد کر لیا, پایا کی اندلے کیا پایا, جگ آئے کی پراپت کیتا. جاگ لے ہو رے منا جاگ لے ہو, کہاں غافل سویا. مرد کراں جو گئی وہ تے گئی. ایک بندہ جے 70 سال پہلے گوا بیٹھا تے جڑے باقی رہندے نے وہ سامب لوے, پہلے تے واپس کوئی نہیں آنے, وہ تے ندی چلی گئی. بھائی گرداس جی نے سانو سچیت کیتا, کہندے نے بیڑی ڈبن لگی سی تے کسے سیانے نے کہا جو بچدا ہی نکلدا ہی کڈ لے, ڈب گئی تے کچھ بھی ہاتھ نہیں آونا, کیونکہ بیڑی تے ڈبن لگی ہے تے جیمن دی بیڑی موت کدوں آ جائے. جیسے نہ بوڑھت تے جوئی بچے سوئی پلو, بوڑھ جات پچھے پچھتایو رہ جات ہے. دوسرا پرمان, گھر نو چور لگ جائے رولا پا کے مجھ تے لے گئے کٹی بچا لے, 2 سالوں نو مجھ بن جائے گی, جو بچتا ہے بچا لے. جیسے چور لگ گئے جاگا ہے, جو ہی بچے سوئی پلو, سوئے رہے اور ریتو کر دیکھو ٹپرا تریتا ہوندا سکھنا, سویر نو کر سکھنا ہوئے گا جے ستا رہے. تیسرا پرمان, جیسے کر لگے آگ, جو ہی بچے سوئی پلو. ہوں موت دی اگ تے لگی ہے, بندہ ستا پیا. ایک بچن ہے, ترن کو مندر ترن کا آدک, اس دا گھر بنا کے ترن کو مندر ساج سواریو پاوک تل ہے جراوت ہے, تھلے اگ بال رہے ہیں, ککھاں دا گھر اور اگ بال رہے ہیں. یہ شریر ہے ہی ککھاں دا گھر, وکاراں دی بندہ اگ بالدا پیا, اس دا کی بنے گا. مائی مایا شال ترن کی اگن میں کی شایا, گوبند بھجن بن ہڑ کا جل, اس روڑ کے لے جائے گا. سہر جی کہندے نے سچیت ہو جا, جاگ لے ہو رے منا جاگ لے ہو, کہاں غافل سویا, جو تانے اپجے سنگ ہی سو بھی سنگ نہ ہویا, جر پوچھے پاشے کشو بس نہ بسات ہے, تیسے انتکال گر چرن شرن آوے, پاوے موخ پدوی نہ تر بل لات ہے. بابا فرید جی جنہ دے 4 شبد 118 سلوک شری گرو گرنتھ صاحب وچ درج نے, سلوکاں دی گنتی 130 ہے, وچے 18 سلوک صاحباں دے نے, 112 سلوک بابا جی دے, 4 شبد نے. انہاں نو ایک صوفی سنت ملیا تبریزی, اس نے ویکھیا بابا فرید اس ویلے نماز پڑھ رہے سن, تے اس نے آ کے ایک انار دیتا, ਇਹਨਾਂ ਰੋਜ਼ਾ ਰੱਖਿਆ ਸੀ, ਅਨਾਰ ਦੂਸਰਿਆਂ ਨੂੰ ਵੰਡ ਦਿੱਤਾ, ਇੱਕ ਦਾਣਾ ਜ਼ਮੀਨ ਤੇ ਗਿਰ ਗਿਆ, ਬਾਅਦ ਵਿੱਚ ਰੋਜ਼ਾ ਖੋਲਣਾ ਸੀ ਉਹੋ ਹੀ ਦਾਣਾ ਚੁੱਕਿਆ ਮੂੰਹ ਚ ਪਾ ਲਿਆ, ਉਹ ਕਪਾਟ ਖੁੱਲ ਗਏ ਨਾ ਦੇ। ਉਹ ਫਕੀਰ ਬੜਾ ਬਰਕਤ ਵਾਲਾ ਸੀ, ਕੁਤਬਦੀਨ ਬਖਤਿਆਰ ਕਾਕੀ ਇਹਨਾਂ ਦੇ ਮੁਰਸ਼ਦ ਸਨ ਦਿੱਲੀ ਵਾਲੇ। ਥੋੜੀ ਜਿਹੀ ਵਾਕਫੀ ਹੋਰ ਦਿਆਂ, ਹਜ਼ਰਤ ਨਿਜ਼ਾਮੋਦੀਨ ਸਟੇਸ਼ਨ ਜਿਹੜਾ, ਇਹ ਹਜ਼ਰਤ ਨਿਜ਼ਾਮੋਦੀਨ ਫਕੀਰ ਬਾਬਾ ਫਰੀਦ ਦਾ ਸ਼ਿਸ਼ ਸੀ। ਗਿਆਸਦੀਨ ਬਲਬਨ ਬਾਦਸ਼ਾਹ ਉਸ ਦੀ ਬੇਟੀ ਨਾਲ ਇਹਨਾਂ ਦੀ ਸ਼ਾਦੀ ਹੋਈ ਸੀ, ਦਰਵੇਸ਼ੀ ਲਿਬਾਸ ਵਿੱਚ ਉਹ ਨਾਲ ਰਹੀ। ਇਹ ਰੋ ਕੇ ਆਪਣੇ ਮੁਰਸ਼ਦ ਨੂੰ ਆਖਣਾ, ਉਹ ਇੱਕ ਦਾਣੇ ਨੇ ਕਪਾਟ ਖੋਲ ਦਿੱਤੇ, ਮੈਂ ਸਾਰਾ ਅਨਾਰ ਕਿਉਂ ਨਾ ਖਾ ਲਿਆ। ਹੱਸ ਪੈ, ਕਹਿਣ ਲੱਗੇ ਤੈਨੂੰ ਇੱਕ ਗੱਲ ਦੱਸਾਂ, ਸਾਰੇ ਅਨਾਰ ਵਿੱਚ ਸਾਰੇ ਦਾਣੇ ਕੰਮਦੇ ਨਹੀਂ ਹੁੰਦੇ, ਇਹ ਕੀ ਹੁੰਦਾ, ਉਹ ਤੂੰ ਖਾ ਲਿਆ, ਹੁਣ ਇਹਦੇ ਨਾਲ ਸਬਰ ਕਰ, ਤੇ ਜਿਹੜੇ ਗਏ ਨੇ ਉਹਨਾਂ ਵਾਸਤੇ ਝੋਰਾ ਨਾ ਕਰ, ਜਿਹੜਾ ਮਿਲ ਗਿਆ ਉਸ ਲਈ ਸ਼ੁਕਰਾਨਾ ਕਰ, ਜਿਹੜਾ ਦਾਣਾ ਤੈਨੂੰ ਮਿਲ ਗਿਆ। ਮੈਂ ਆਪਣੂੰ ਅਰਜ਼ ਕਰਾਂ, ਕਈ ਵਾਰੀ ਸੋਚਦੇ, ਇੱਕ ਵਾਰੀ ਵਾਹਿਗੁਰੂ ਆਖਿਆ ਆਨੰਦ ਆ ਗਿਆ, ਤੇ ਜਿਹੜੇ ਪਹਿਲੇ ਅਨਾਰ ਦੇ ਦਾਣੇ ਗਵਾਏ ਨੇ, ਇੰਨੇ ਸਵਾਦ ਚ ਕਰੀ ਉਹ ਵੀ ਖਾ ਲੈਂਦਾ, ਕਿੰਨਾ ਆਨੰਦ ਬਣਦਾ। ਗੁਰੂ ਸਾਹਿਬ ਕਹਿੰਦੇ ਨੇ ਉਹ ਗੱਲ ਹੁਣ ਛੱਡ, ਹੁਣ ਤੈਸੇ ਅੰਤਕਾਲ ਗੁਰ ਚਰਨ ਸ਼ਰਨ ਆਵੈ, ਅੰਤਮ ਸਮੇਂ ਗੁਰੂ ਦੀ ਸ਼ਰਨ ਵਿੱਚ ਆ ਜਾ, ਜਿਹੜੇ ਸਵਾਸ ਰਹਿ ਗਏ ਘੱਟੋ ਘੱਟ ਇਹ ਬਚਾ ਲੈ, ਜਿਹੜੇ ਦਿਨ ਰਹਿੰਦੇ ਨੇ। ਹੁਣ ਤੇ ਗੁਰੂ ਦਾ ਬਣ ਕੇ ਜੀ, ਹੁਣ ਤੇ ਮਾਇਆ ਦਾ ਪੁੱਤਰ ਨਾ ਬਣੇ, ਹੁਣ ਗੁਰੂ ਦਾ ਬਣ ਜਾ, ਹੁਣ ਇਹ ਸਮਾਂ ਨਾ ਗਵਾ, ਹੁਣ ਧਿਆਨ ਨਾਲ ਵੇਖ ਲੈ, ਜਿਹੜੀ ਰੁੜ ਗਈ ਰੁੜ ਗਈ, ਹੁਣ ਨਹੀਂ ਰੁੜਨ ਦੇ ਨੀ, ਬਹਿਤੀ ਜਾ, ਕਦੇ ਦ੍ਰਿਸ਼ਟ ਨਾ ਧਾਰਤ, ਮਿਥਿਆ ਮੋਹ ਨਾਰਸਵਾਨ ਮੋਹ, ਬੰਦਾ ਨਿਤ ਪਾਰ, ਇਹਦੀਆਂ ਹੀ ਪੰਡਾਂ ਬਣਨੀ ਜਾ ਰਹੀ।
ਵਾਹਿਗੁਰੂ ਮਾਧਵੇ ਪੱਜ ਤਿੰਨ ਨਿਤ ਰਹਿਣੀ, ਜਨਮ ਪਦਾਰਥ ਜੀਤ ਹਰ ਸ਼ਰਨ। ਬੰਦਾ ਵੇਖਦਾ ਤੇ ਬਹੁਤ ਦੂਰ ਹੈ, ਵਿਗਿਆਨ ਉਪਕਰਨ ਜੋ ਅੱਜ ਆ ਗਏ, ਇਸ ਨੂੰ ਹੰਕਾਰੀ ਵੀ ਉਹਨਾਂ ਬਣਾ ਦਿੱਤਾ। ਦੂਰਦਰਸ਼ਨ ਸਿਸਟਮ ਨੇ ਬੜੀਆਂ ਬੰਦੇ ਦੀਆਂ ਅੱਖਾਂ ਲੰਬੀਆਂ ਕਰ ਦਿੱਤੀਆਂ, ਪਰ ਇਹ ਅੱਖਾਂ ਕੈਸੀਆਂ ਨੇ, ਫਿਰਦੀ ਫਿਰਦੀ ਦਹਿ ਦਿਸ਼ਾ, ਜਲ ਪਰਬਤ ਬਣ ਰਾਏ, ਜਿੱਥੇ ਡਿੱਠਾ ਮਿਰਤ ਕੋ ਇਲ ਬੈਠੀ ਆਏ। ਇਲ ਉੱਡਦੀ ਬਹੁਤ ਉੱਚੀ ਹੈ, ਪਰ ਵੇਖਦੀ ਕੇਵਲ ਮੁਰਦਾਰ ਹੈ। ਦੋ ਪੰਖੀ ਉੱਡ ਰਹੇ ਸਨ, ਮੈਂ ਉਹਨਾਂ ਦੀ ਕਥਾ ਬੜੀ ਬੜੀ ਸੁਣ, ਇਹ ਕਹਿੰਦਾ ਬੜੇ ਦਾਣੇ ਬਿਖਰੇ ਨੇ, ਉਹ ਦੂਸਰਾ ਕਹਿਣ ਲੱਗਾ ਉਹ ਦਾਣੇ ਨਜ਼ਰ ਆਏ ਨੇ, ਤੈਨੂੰ ਜਾਲ ਨਹੀਂ ਦਿਸਿਆ, ਉੱਤੇ ਜਾਲ ਵੀ ਲੱਗਾ ਹੀ। ਦ੍ਰਿਸ਼ਟੀ ਗੁਰਮਤ ਅਨੁਸਾਰ ਹੋਵੇ ਫਿਰ ਬੰਦੇ ਨੂੰ ਨਜ਼ਰ ਆ ਜਾਏਗਾ ਕਿ ਰੁੜ ਰਹੀ ਹੈ, ਇਹ ਨਦੀ ਵਹਿ ਰਹੀ ਹੈ, ਉਮਰਾ ਜਾ ਰਹੀ ਹੈ, ਛਿਣ ਛਿਣ ਔਦ ਬੇਹਾਤ ਹੈ, ਫੂਟੇ ਘੱਟ ਜਿਉਂ ਪਾਣੀ। ਹੁਣ ਕਰਨ ਵਾਲਾ ਇਹ ਕੰਮ ਸੀ ਉਹ ਕੀਤਾ ਨਹੀਂ, ਤੇ ਕੀਤਾ ਕਿ ਕਰਤ ਬੇਕਾਰ ਦੋ ਕਰ ਝਾਰਤ, ਕਰ ਦਾ ਅਰਥ ਹੈ ਹੱਥ, ਵਿਕਾਰ ਕਰਦਾ ਦੋਵੇਂ ਹੱਥ ਝਾੜਨ ਦਾ ਅਰਥ ਕੀ ਹੋਇਆ, ਜਦੋਂ ਹੱਥ ਝਾੜਨੇ ਆ ਭਾਵ ਵਿਹਲੇ ਕਰ ਲੈ ਹੱਥ, ਨਿਸ਼ੰਗ ਹੋ ਕੇ ਚਾਕਾ ਲਾ ਕੇ ਪੂਰਾ ਤਿਆਰ ਹੋ ਕੇ ਵਿਕਾਰ ਕਰਦਾ। ਕਰਤ ਬੇਕਾਰ ਦੋ ਕਰ ਝਾਰਤ, ਜਿਸ ਵੇਲੇ ਕੁਛ ਨਹੀਂ ਰਹਿ ਜਾਂਦਾ ਤਾਂ ਵੀ ਕਰਦਾ। ਇੱਕ ਪ੍ਰਮਾਣ ਮੈਂ ਆਪਣੇ ਸਾਹਮਣੇ ਬਸੰਤ ਰਾਗ ਵਿੱਚੋਂ ਕਬੀਰ ਸਾਹਿਬ ਜੀ ਦੇ ਸ਼ਬਦ ਦਾ ਰੱਖਦੇ ਹਾਂ। ਕਹਿੰਦੇ ਨੇ ਚਾਲ ਤੇ ਤੇਰੀ ਇਹ ਗਾਂ ਵਰਗੀ ਤੇ ਕੰਮ ਨੇ ਕੁੱਤੇ ਵਾਲੇ, ਉਹ ਸ਼ਬਦ ਯਾਦ ਹੋਵੇ ਸ਼ਾਇਦ, ਸੁਰ ਹੈ ਕਿ ਜੈਸੀ ਤੇਰੀ ਚਾਲ, ਸ਼ਬਦ ਹੈ ਸੁਰਬੇ, ਉਸ ਦਾ ਅਰਥ ਹੁੰਦਾ ਗਾਂ, ਚਾਲ ਤੇ ਇਹ ਗਾਂ ਵਰਗੀ, ਤੇਰੀ ਪੂਛਟੀ ਉੱਪਰ ਚਮਕ ਵਾਲ, ਪੂਛ ਦੇ ਵਾਲ ਵੀ ਬੜੇ ਸੁੰਦਰ ਚਮਕਦੇ ਨੇ ਗਾਂ ਵਾਂਗ। ਇਸ ਘਰ ਮੈਂ ਹੈ ਸੋ ਤੂੰ ਢੂੰਡ ਖਾਹੇ, ਜੋ ਘਰ ਚ ਹੈ ਉਹ ਹੀ ਢੂੰਡ ਕੇ ਖਾ, ਔਰ ਕਿਸੇ ਕੇ ਮਤ ਹੀ ਜਾ। ਵੈਸੇ ਗਾਂ ਨੂੰ ਧਿਆਨ ਨਾਲ ਵੇਖੋ, ਉਹ ਦਰ ਦਰ ਨਹੀਂ ਜਾਂਦੀ, ਬਿਲਕੁਲ ਨਹੀਂ, ਗਾਂ ਦਾ ਇਹ ਸੁਭਾਅ ਹੈ, ਗਾਂ ਦੀਆਂ ਬੜੀਆਂ ਖੂਬੀਆਂ ਹਨ। ਉਸ ਦੇ ਮੁਕਾਬਲੇ ਬਾਕੀ ਪਸ਼ੂਆਂ ਨੂੰ ਵੇਖੋ, ਇਹਦਾ ਤਾਂ ਹੀ ਇੰਨਾ ਆਦਰ ਹੋਇਆ। ਕਹਿੰਦੇ ਨੇ ਪਰ ਤੇਰੀ ਹਾਲਤ ਇਹ ਹੈ, ਚਾਕੀ ਝਟੇ ਚੂਨ ਖਾਹੇ, ਚਾਕੀ ਕੱਚੀ ਥਰਾ ਕਹਾਂ ਲੈ ਜਾ। ਆਪ ਨੂੰ ਪਤਾ ਨਾ, ਚੱਕੀ ਪੀਣੀ ਤੇ ਇੱਕ ਕੱਪੜਾ ਰੱਖਿਆ ਹੁੰਦਾ ਸੀ ਤਾਂ ਕਿ ਗ੍ਰੰਡ ਸਾਫ ਕਰਕੇ ਆਪਣਾ ਆਟਾ ਕੱਢ ਲਈਏ। ਉਹ ਕਹਿੰਦੇ ਨੇ ਕੁੱਤੇ ਦਾ ਦਾਲ ਲੱਗ ਗਿਆ, ਚੱਕੀ ਤੇ ਝੱਟ ਲਈ, ਚੂਨ ਦਾ ਅਰਥ ਆਟਾ ਖਾ ਲਿਆ, ਕੱਪੜਾ ਕਿਸ ਲਈ ਖਿੱਚੀ ਫਿਰਨਾ। ਸੱਚ ਹੈ, ਜਵਾਨੀ ਦਾ ਤੇਜ ਗਿਆ, ਬੁਢਾਪਾ ਆ ਜਾਂਦਾ, ਲੇਕਿਨ ਮਨ ਫਰੋਲੇ ਤਾਂ ਵੀ ਖਿੱਚੀ ਫਿਰਦਾ, ਵਿਕਾਰ ਮਨ ਕਰਕੇ ਤਾਂ ਵੀ ਨਹੀਂ ਵਿਸਰਦੇ, ਤਾਂ ਵੀ ਨਹੀਂ ਭੁੱਲਦੇ। ਭਾਈ ਗੁਰਦਾਸ ਨੇ ਇੱਕ ਥਾਂ ਤੇ ਕਮਾਲ ਕਰ ਦਿੱਤੀ। ਕਹਿੰਦੇ ਨੇ ਅੰਧਾ, ਅੱਖਾਂ ਤੋਂ ਅੰਧਾ ਹੋਇਆ ਪਿਆ, ਗੁੰਗਾ ਮੂੰਹ ਤੋਂ ਬੋਲਿਆ ਨਹੀਂ ਜਾਂਦਾ, ਪਿੰਗਲਾ ਲੱਤਾਂ ਤੋਂ ਤੁਰਿਆ ਨਹੀਂ ਜਾਂਦਾ, ਤਨ ਥੱਕਾ, ਤਨ ਤੇ ਥੱਕ ਗਿਆ, ਮਨ ਦਹਿ ਦਿਸ਼ਤਾ ਹੋਵੇ, ਮਨ ਅਜੇ ਵੀ ਦਸਾਂ ਦਸਿਆ ਵੱਲ ਦੌੜਦਾ, ਮਨ ਨਹੀਂ ਥੱਕਿਆ। ਮਨ ਵਿਕਾਰਾਂ ਵਿੱਚ ਖਚਾ ਤੈ ਕਰ ਤੇ ਵਿਕਾਰ ਦੋ ਕਰ ਝਾਰ ਤੇ ਰਾਮ ਰਤਨ ਰਿੱਦ ਤਿਲ ਨਹੀਂ ਧਾਰ। ਪਰਮਾਤਮਾ ਦਾ ਨਾਮ ਹੈ ਰਤਨ, ਉਹ ਅਮੁੱਲ ਹੀਰਾ, ਪਰ ਤਿਲ ਮਾਤਰ ਹਿਰਦੇ ਚ ਧਾਰਨ ਨਹੀਂ ਕਰਦਾ। ਇਹਦੀ ਯਾਦ ਨੂੰ ਕਦੀ ਫੋਲਿਆ ਜਾਏ, ਗੰਢ ਤੇ ਸਾਡੀ ਫੋਲੀ ਜਾਣੀ ਆਖਰ, ਅਖੀਰ ਇਸ ਖਜ਼ਾਨੇ ਦਾ ਮੂੰਹ ਖੋਲਿਆ ਜਾਣਾ, ਇਹਦੇ ਵਿੱਚ ਕੀ ਹੈ ਵੇਖਿਆ ਜਾਏ, ਤੇ ਉਸ ਯਾਦਾਂ ਵਿੱਚੋਂ ਰੱਬ ਦੀ ਯਾਦ ਕਿੰਨੀ ਕੁ ਨਿਕਲੇਗੀ, ਪਰਮਾਤਮਾ ਦੀ ਯਾਦ ਕਿੰਨੀ ਕੁ ਨਿਕਲੇਗੀ। ਇੱਕ ਸਾਖੀ ਆਉਂਦੀ ਹੈ, ਸਾਖੀ ਹੁੰਦੀ ਛੋਟੀ ਜਿਹੀ, ਪਰ ਸਿੱਖਿਆ ਬਹੁਤ ਵੱਡੀ ਹੁੰਦੀ। ਛੋਟੀਆਂ ਛੋਟੀਆਂ ਸਾਖੀਆਂ ਗੁਰਮਤ ਦੇ ਵਿਦਵਾਨਾਂ ਲਿਖੀਆਂ ਕਿ ਸਤਿਗੁਰੂ ਇੱਕ ਨਗਰ ਚ ਗਏ, ਕਬਰਸਤਾਨ ਚ। ਮਰਦਾਨਾ ਜੀ ਫਿਰ ਕੇ ਕਹਿੰਦੇ ਨੇ, ਬਾਬਾ ਜੀ ਕੈਸੇ ਨਗਰ ਚ ਆਏ, ਇਹੋ ਜਿਹਾ ਨਗਰ ਅੱਜ ਤੱਕ ਨਹੀਂ ਵੇਖਿਆ। ਕਹਿਣ ਲੱਗੇ ਕੀ ਹੋਇਆ? ਕਹਿਣ ਲੱਗਾ ਜੀ, ਕਬਰਾਂ ਤੋਂ ਮੈਂ ਪੜ੍ਹ ਕੇ ਆਇਆ ਉਮਰਾਂ ਲਿਖੀ ਜੇ ਮਰਨ ਵਾਲਿਆਂ ਦੀ, ਜਿਹੜੇ ਦੱਬੇ ਨੇ ਵਿੱਚ। ਲੇਕਿਨ ਫਿਰ ਕਹਿਣ ਲੱਗੇ, ਉਮਰ ਕਿਸੇ ਦੀ 3 ਸਾਲ, 4 ਸਾਲ, 7 ਸਾਲ ਤੋਂ ਕਿਸੇ ਦੀ ਉੱਤੇ ਨਹੀਂ, ਆਖਰੀ ਉਮਰ 7 ਸਾਲ। ਇਹ 7 ਸਾਲ ਦੇ ਹੋ ਕੇ ਮਰ ਜਾਂਦੇ ਨੇ ਸਾਰੇ। ਇੱਥੇ ਸਾਹਿਬ ਕਹਿਣ ਲੱਗੇ, ਵਿਗਿਆਨਕ ਦ੍ਰਿਸ਼ਟੀ ਤੋਂ ਗੱਲ ਠੀਕ ਨਹੀਂ ਜਾਪਦੀ, ਕਿਉਂਕਿ ਜੇ 7 ਸਾਲ ਦੇ ਸਾਰੇ ਹੀ ਮਰ ਜਾਂਦੇ ਹੋਣ ਤੇ 7 ਸਾਲ ਦੇ ਆਏ ਕਿੱਥੋਂ? ਮਾਂ ਬਾਪ ਤੇ ਵੱਡੀ ਉਮਰ ਦੇ ਹੋਣਗੇ ਹੀ ਨਾ, ਤੇ ਫਿਰ 7 ਸਾਲ ਦੇ ਹੋ ਕੇ ਇੱਥੇ ਸ੍ਰਿਸ਼ਟੀ ਨਹੀਂ ਚੱਲ ਸਕਦੀ ਹੈ। ਇੰਨੇ ਚਿਰ ਨੂੰ ਇੱਕ ਸੱਜਣ ਆ ਗਿਆ ਵੱਡੀ ਉਮਰ ਦਾ ਸੀ। ਹੁਣ ਕਹਿਣ ਲੱਗੇ, ਆ ਕਬਰਾਂ ਤੇ ਕੀ ਲਿਖਿਆ? ਕਹਿਣ ਲੱਗਾ ਜੀ, ਸੱਚ ਲਿਖੇ। ਲੇਕਿਨ ਸੱਚ ਕਿਵੇਂ? 7 ਸਾਲ, 3 ਸਾਲ, 5 ਸਾਲ, 4 ਸਾਲ ਦੇ ਹੀ ਮਰ ਜਾਂਦੇ ਨੇ। ਕਹਿਣ ਲੱਗੇ, ਗੱਲ ਇਹ ਨਹੀਂ, ਗੱਲ ਅਸਲ ਹੋਰ ਹੈ। ਮਰਦੇ ਤੇ ਬਾਕੀ ਲੋਕਾਂ ਵਾਂਗੂ ਨੇ, ਕੋਈ 100 ਦਾ, ਕੋਈ 50 ਦਾ, ਕੋਈ 70 ਦਾ। ਕਹਿਣ ਲੱਗੇ, ਇਹ ਕਿਉਂ ਲਿਖਿਆ? ਕਹਿਣ ਲੱਗੇ, ਅਸਲ ਵਿੱਚ ਅਸੀਂ ਅੰਦਾਜ਼ਾ ਇਹ ਲਾਇਆ ਕਿ ਅੱਧੀ ਉਮਰ ਤੇ ਸੌਂਕ ਹੀ ਗਵਾ ਦਿੱਤੀ, ਉੱਥੇ ਗਈ, ਕਿਸੇ ਲੇਖੇ ਬਾਕੀ ਕੁਛ ਕਮਾ ਕੇ ਗਵਾ ਦਿੱਤੀ, ਕੁਛ ਖਾ ਕੇ ਗਵਾ ਦਿੱਤੀ, ਤੇ ਰੱਬ ਦੀ ਯਾਦ ਵਿੱਚ ਜਿਹੜੇ ਬੈਠੇ ਆ ਉਹ ਇੰਨੀ ਕੀ ਬਣਦੀ ਹੈ? ਸਿਮਰਨ ਭਜਨ ਜੋ ਕੀਤਾ ਉਹ ਮਸਾਂ ਇੰਨਾ ਕੁ ਟਾਈਮ ਬਣਦਾ? ਸਾਹਿਬਾਂ ਇੱਕ ਬਚਨ ਹੋਰ ਕਿਹਾ ਸੀ, ਕਹਿਣ ਲੱਗੇ ਫਿਰ ਬੈਠਣ ਲੱਗਿਆਂ ਵੀ ਇੱਕ ਚਿੱਤ ਹੋ ਕੇ ਬੈਠੇ, ਉਹ ਕਿੰਨਾ ਕੁ ਬਣਦਾ? ਉਹ ਬੰਦਾ ਰੋ ਪਿਆ, ਕਹਿਣ ਲੱਗਾ ਫੇਰ ਤੇ ਉਹ ਹੀ ਰੱਖ ਹੈ, ਪਤਾ ਨੀ ਪਿਛਣ ਬਣਦਾ ਕਿ ਨਹੀਂ ਬਣਦਾ। ਜੇ ਤੇ ਇਹ ਗਿਣਨ ਲੱਗੀ ਹੈ ਨਾ, ਇੱਕ ਚਿੱਤ ਹੋ ਕੇ ਕਿੰਨਾ ਕੁ ਚਿਰ ਬੈਠੇ। ਰਾਮ ਰਤਨ ਰਿੱਧ ਤਿਲ, ਤਿਲ ਮਾਤਰ ਵੀ, ਤਿਲ ਨਹੀਂ ਧਾਰਤ, ਇਹ ਮਨੁਆ ਖਿਣ ਨਾ ਟਿਕੈ ਇੱਕ ਛਿਣ ਵੀ। ਜੇ ਇੱਕ ਖਿਣ ਟਿਕ ਜਾਏ, ਨਿਸਤਾਰਾ ਹੋ ਜਾਏ ਇੱਕ ਛਿਣ, ਇੱਕ ਚਿੱਤ ਜੇ ਇੱਕ ਛਿਣ ਤੇ ਆਇਓ, ਕਾਲ ਫਾਂਸ ਕੇ ਬੀਚ ਨਾ ਆਇਓ। ਹੋਰ ਪੜੋ, ਅਜਾ ਮਲ ਪਾਪੀ ਜਗ ਜਾਣੇ, ਨਿਮਖ ਮਾਹੇ ਨਿਸਤਾਰਾ। ਪਰ ਇਹ ਮਨੁਆ ਖਿਣ ਨਾ ਟਿਕੇ, ਬਹੁ ਰੰਗੀ ਦਰਦ ਚੱਲ ਚੱਲ ਹਾਂਡੇ। ਹੁਣ ਟਿਕਣ ਵਾਸਤੇ ਮਾਰਗ ਇੱਕ ਹੈ, ਭਟਕਣ ਵਾਸਤੇ 10 ਦਿਸ਼ਾ ਨੇ। ਭਟਕਦਾ ਪਿਆ, 9 ਦੁਆਰੇ ਪ੍ਰਗਟ ਨੇ, ਪਰ ਭਟਕਣ ਵਾਸਤੇ, ਟਿਕਣ ਵਾਸਤੇ ਇੱਕ। ਰਾਮ ਰਤਨ ਰਿੱਧ ਤਿਲ ਨਹੀਂ ਧਾਰਤ, ਸਮਾਂ ਕਿਵੇਂ ਗਵਾਇਆ, ਭਰਨ ਪੋਖਣ ਸੰਗ ਔਧ ਬਿਹਾਨ ਨਹੀਂ। ਪੇਟ ਭਰਨ ਵਾਸਤੇ ਔਧ ਗਵਾ ਲਈ, ਸਰੀਰ ਪਾਲਣ ਵਾਸਤੇ ਗਵਾ ਲਈ, ਸਰੀਰ ਦੇ ਆਲੇ ਦੁਆਲੇ ਇਸ ਦੀ ਚੇਤਨਾ ਰਹਿੰਦੀ, ਮੈਂ ਇਹਨੂੰ ਭਰ ਲਵਾਂ, ਮੈਂ ਪਾਲ ਲਵਾਂ। ਇਹਦੀ ਹਾਲਤ ਹੋਵੇ ਕਿ ਘੋੜੀ ਨੂੰ ਦਾਣੇ ਪੱਠੇ ਕੋ ਪਾਈ ਜਾਏ, ਖਰਕਣਾ ਕਰੀ ਜਾਏ, ਪਾਲੀ ਜਾਏ ਤੇ ਸਵਾਰੀ ਬਿਲਕੁਲ ਨਾ ਕਰੇ, ਕਾਰ ਨੂੰ ਸਾਫ਼ ਕਰੇ ਪਰ ਉੱਪਰ ਨਾ ਚੜੇ, ਬਲਕਿ ਇੰਝ ਸਮਝੋ ਕਿ ਥੱਲੇ ਆ ਜਾਏ। ਉਹ ਹਾਲਤ ਹੋਈ ਪਈ, ਘੋੜੀ ਦੇ ਉੱਪਰ ਚੜਨਾ ਸੀ, ਥੱਲੇ ਆ ਗਿਆ ਤੇ ਮਰ ਜਾਏਗਾ। ਬੰਦਾ ਸਰੀਰ ਦੇ ਥੱਲੇ ਦੱਬ ਗਿਆ। ਕੁਛ ਪੰਕਤੀਆਂ ਗੁਰੂ ਨਾਨਕ ਦੇਵ ਜੀ ਦੀਆਂ ਪੜ੍ਹੀਏ। ਪਲਕੈ ਉੱਠ ਪਪੋਲੀਐ, ਪਾਲਣਾ ਪੋਸਣਾ ਕਰੀ ਦੀ, ਸਵੇਰ ਤੋਂ ਉੱਠ ਕੇ ਕੰਮ ਹੋਰ ਕਿਹੜਾ, ਸਰੀਰ ਨੂੰ ਸੰਭਲਣ ਲਈ ਤੁਰ ਪੈਂਦੇ। ਪਲਕੈ ਉੱਠ ਪਪੋਲੀਐ, ਬਿਨ ਬੁੱਝੇ ਮੁਗਦੇ ਨਾਨ, ਸੋ ਪ੍ਰਭ ਚਿੱਤ ਨਾ ਆਇਓ ਛੁੱਟੇਗੀ ਬੇਬਾਨ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗੋ ਕਿ ਤੱਕ ਫੁਕੜੇ ਸਭ ਮੁਕਦੀ ਚੱਲੀ ਰਹਿ। ਕੁਦਮ ਕਰੇ ਪਸ ਪੰਖੀਆ, ਇਹ ਨਿਰਾ ਕੁਦਮ ਗਲਤ ਉਦਮ ਪਸ਼ੂ ਪੰਖੀ ਵੀ ਕਰਦੇ ਨੇ। ਦਿਸੇ ਨਾ ਹੀ ਕਾਲ, ਉਹ ਤਾਂ ਸਾਥ ਮਨੁੱਖ ਹੈ, ਫਤਹ ਮਾਇਆ ਜਾਲ, ਮਾਇਆ ਦੇ ਜਾਲ ਚ ਫਸਿਆ, ਸਰੀਰ ਨਾਲ ਹੀ ਜੁੜਿਆ, ਸਰੀਰ ਤੋਂ ਅੱਗੇ ਨਹੀਂ ਜਾਂਦਾ। ਪਰਨ ਪੋਕਨ ਸੰਗ ਔਧ ਬਿਹਾਨ, ਇਹ ਤੇ ਘੋੜੀ ਸੀ। ਵਡਹੰਸ ਰਾਗ ਵਿੱਚ ਗੁਰੂ ਰਾਮਦਾਸ ਦੀ ਇੱਕ ਬਾਣੀ, ਉਸ ਦਾ ਸਰਲੇਖ ਹੈ ਘੋੜੀਆਂ। ਉਹ ਸ਼ੁਰੂ ਹੁੰਦੀ ਹੈ ਦੇ ਤੇਜਨ ਜੀ, ਤੇਜਨ ਹੁੰਦੀ ਘੋੜੀ, ਦੇ ਤੇਜਨ ਜੀ ਰਾਮ ਪਾਈਆ ਰਾਮ, ਧਨ ਮਾਨਸ ਜਨਮ ਪੁੰਨ ਪਾਈਆ ਰਾਮ। ਇਹ ਪੁੰਨ ਨਾਲ ਪ੍ਰਾਪਤ ਹੋਇਆ, ਧਨ ਹੈ ਮਨੁੱਖਾ ਜਨਮ, ਮਾਨਸ ਜਨਮ ਵੱਡ ਪੁੰਨੇ ਪਾਇਆ, ਦੇਹ ਸੁਕੰਚਨ ਚੰਗੜੀਆ, ਗੁਰਮੁਖ ਰੰਗ ਚਰੂਲਾ ਪਾਵੈ, ਹਰ ਹਰ ਸਦ ਹਰ ਹਰ ਸਦ ਨਵ ਰੰਗੜੀਆ। ਇਹ ਦੇਹ ਸੋ ਬਾਂਕੀ, ਬੜੀ ਸੁੰਦਰ ਦੇਹ ਹੈ, ਜਿਤ ਹਰ ਜਾਪੀ, ਜਿਸ ਨਾਲ ਮੈਂ ਪ੍ਰਮਾਤਮਾ ਦਾ ਨਾਮ ਜਪ ਸਕਦਾ, ਹਰ ਹਰ ਨਾਮ ਸੁਹਾਵੀਆ, ਵਡਭਾਗੀ ਪਾਈ ਨਾਮ ਸਿਖਾਈ, ਜਨ ਨਾਨਕ ਰਾਮ ਉਪਾਵਈਆ। ਕਟ ਵਸੈ ਚਰਨਾਰ ਬਿੰਦ ਰਸਨਾ, ਜਪੈ ਗੋਪਾਲ, ਨਾਨਕ ਸੋ ਪ੍ਰਭ ਸਿਮਰੀਐ, ਤਿਸ ਦੇਹੀ ਕਉ ਪਾਲ। ਇਹ ਪਾਲਣਾ ਇਸ ਲਈ ਹੈ ਕਿ ਹਿਰਦੇ ਚ ਰੱਬ ਵਸੇ, ਇਹ ਘੋੜੀ ਮੰਜ਼ਲ ਤੱਕ ਲੈ ਜਾਏ। ਪਰਨ ਪੋਖਣ ਸੰਗ ਔਧ ਬਿਹਾਨੀ, ਜੈ ਜਗਦੀਸ਼ ਕੀ ਗਤ ਨਹੀਂ ਜਾਣੀ। ਜੈ ਜੋ ਸਦਾ ਹੀ ਫਤਿਹ ਦਾ ਮਾਲਕ ਹੈ, ਜਿਸ ਦੀ ਸਦਾ ਹੀ ਜੈ, ਸਦਾ ਹੀ ਜਿੱਤਦਾ, ਜਿਹੜਾ ਕਦੀ ਨਹੀਂ ਹਾਰਦਾ, ਜਗਤ ਦਾ ਈਸ਼ਵਰ, ਉਸ ਦੀ ਗਤ ਕੀ ਹੈ? ਗਤ ਬੌਰ ਤੱਕ ਸ਼ਬਦ ਹੈ, ਜਿਵੇਂ ਤੁਮਰੀ ਗਤ ਮਿਤ ਤੁਮ ਹੀ ਜਾਨੀ, ਆਤਮਕ ਅਵਸਥਾ। ਹੁਣ ਹਰ ਇੱਕ ਦੀ ਆਤਮਕ ਅਵਸਥਾ ਦਾ ਹੀ ਫਰਕ ਹੈ। ਚੋਰ ਦੀ ਅਵਸਥਾ ਬੜੀ ਨੀਵੀਂ ਹੈ, ਸਾਧ ਦੀ ਅਵਸਥਾ ਬੜੀ ਉੱਚੀ ਹੈ, ਗੁਰਮੁਖ ਦੇ ਮਨ ਦੀ ਗਤ ਬੜੀ ਉੱਚੀ ਹੈ, ਮਨਮੁਖ ਦੀ ਨੀਵੀਂ ਹੈ। ਹੁਣ ਰੱਬ ਦੀ ਆਤਮਕ ਅਵਸਥਾ ਗਤ ਕੀ ਹੈ? ਆਤਮਕ ਆਨੰਦ। ਪਰਮਾਤਮਾ ਸਦਾ ਹੀ ਸੱਤ ਹੈ, ਹਰ ਵੇਲੇ ਸਚਾਰ ਹੈ, ਉਹ ਝੂਠਾ ਕਦੇ ਨਹੀਂ ਹੁੰਦਾ, ਮਿਥਿਆ ਨਹੀਂ, ਨਾਸਵਾਨ ਨਹੀਂ, ਸੱਤ ਹੈ। ਉਹ ਚੇਤਨ ਹੈ, ਉਹ ਗਾਫਲ ਨਹੀਂ ਹੁੰਦਾ, ਉਹ ਆਨੰਦ ਹੈ, ਕਦੀ ਪਰੇਸ਼ਾਨ ਨਹੀਂ ਹੁੰਦਾ। ਇਸੇ ਲਈ ਕਿਹਾ ਤੇਰੇ ਘਰ ਵਿੱਚ ਜੇ ਸਦਾ ਰਹਿੰਦਾ ਤੇ ਆਨੰਦ ਰਹਿੰਦਾ, ਸੋਗ ਤੇ ਹੈ ਨਹੀਂ, ਤੇਰਾ ਘਰ ਆਨੰਦ ਵਧਾਈ ਤੁਧ ਘਰ, ਹਰ ਖੇ ਅਨੰਤ ਸੋਗ ਨਹੀਂ ਬੀਆ। ਉਹਦੇ ਘਰ ਵਿੱਚ ਦੂਜਾ ਸੋਗ ਤੇ ਹੈ ਨਹੀਂ, ਉੱਥੇ ਤੇ ਆਨੰਦ ਹੈ, ਉਹ ਆਨੰਦ ਸਰੂਪ ਹੈ। ਜਾਪ ਸਾਹਿਬ ਵਿੱਚ ਐਸਾ ਫਰਮਾਇਆ, ਪਰਮਾਤਮਾ ਪ੍ਰੇਮ ਬਣ ਕੇ ਹਰ ਥਾਂ ਤੇ ਫੈਲੇ ਹੈ, ਜਤਰ ਤਤਰ ਦਿਸ਼ਾ ਵਿਸ਼ਾ ਹੋਏ ਫੈਲਿਓ ਅਨੁਰਾਗ, ਅਨੁਰਾਗ ਹੁੰਦਾ ਪ੍ਰੇਮ। ਤੂੰ ਉਸ ਦੀ ਆਤਮਕ ਅਵਸਥਾ, ਆਨੰਦ ਆਤਮਕ ਅਵਸਥਾ, ਜੇ ਉਹ ਜਾਣ ਲੈਂਦਾ ਤੂੰ ਵੀ ਆਨੰਦਿਤ ਹੋ ਜਾਂਦਾ। ਜਾਣੇਗਾ ਉਹੀ ਜਿਹੜਾ ਆਪ ਹੀ ਆਨੰਦਿਤ ਹੋਵੇ। ਜੈ ਜਗਦੀਸ਼ ਕੀ ਗਤ ਨਹੀਂ ਜਾਣੀ, ਸ਼ਰਨ ਸਮਰੱਥ ਅਗੋਚਰ ਸਵਾਮੀ। ਸ਼ਰਨ ਸਿਧਾਂਤ ਨੂੰ ਸਮਝਣਾ ਹੈ, ਸ਼ਰਨ ਦਾ ਅਰਥ ਹੈ ਸਮਰਪਣ। ਸਮਰਪਣ ਹੁੰਦਾ ਹੈ ਪੂਰਾ ਹੀ ਉਸ ਦੇ ਆਸਰੇ ਹੋਣਾ। ਸਮਰਪਣ ਦੀ ਗੱਲ ਬਹੁਤ ਔਖੀ ਹੈ। ਭਗਤ ਹੁੰਦਾ ਹੈ ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੇ, ਬਿਖਮ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਜ ਤਿਸ਼ਨਾ, ਬਹੁਤ ਨਾਹੀਂ ਬੋਲਣਾ, ਖੰਨਿਓ ਤਿੱਖੀ ਵਾਲੋ ਨਿਕੇ, ਇਹ ਮਾਰਗ ਜਾਣਾ। ਇਹ ਸਨਮੁਖ ਹੁੰਦਾ ਜੇ ਕੋ ਸਿੱਖ। ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੇ, ਅੰਦਰੋਂ ਦਿਲੋਂ ਮਨ ਕਰਕੇ ਜਿਉ ਰਹੇ ਗੁਰੂ ਨਾਲ। ਗੁਰ ਕੈ ਚਰਨ ਹਿਰਦੈ ਧਿਆਏ, ਅੰਤਰ ਆਤਮੈ ਸੰਭਾਲ, ਆਪ ਛੱਡ ਆਪਣਾ ਆਪਾ ਤਿਆਗ ਕੇ ਹਉ ਮੈਂ ਛੱਡ ਕੇ ਸਦਾ ਰਹੇ ਪਰਨੈ। ਗੁਰੂ ਦੇ ਆਸਰੇ ਰਹਿੰਦਾ, ਗੁਰਬਿਨ ਅਵਰ ਨਾ ਜਾਣਾ ਕੋਈ। ਆਮ ਭੁਲੇਖਾ ਨਾ ਖਾ ਜਾਣਾ ਕਿ ਕੋਈ ਬੰਦਾ ਧਰਮ ਦੀ ਗੱਲ ਕਰਦਾ ਸ਼ਰਨ ਵਿਚ ਹੋਵੇਗਾ ਨਹੀਂ। ਆਮ ਕਰਕੇ ਬੰਦਾ ਕਹਿੰਦਾ ਮੇਰੀ ਹਸਤੀ ਤੇ ਕਾਇਮ ਰਹੇ, ਹਸਤੀ ਮੇਰੀ ਕਾਇਮ ਰਹੇ, ਹਾਂ ਥੋੜਾ ਭਜਨ ਪਾਠ ਕਰ ਦਿਆਂਗਾ, ਮੇਰੀਆਂ ਲੋੜਾਂ ਜੋ ਮੈਨੂੰ ਚਾਹੀਦਾ ਦੇ ਤਾਂ ਕਿ ਮੇਰੀ ਹਸਤੀ ਹੋਰ ਮਜ਼ਬੂਤ ਹੋਵੇ। ਇਹ ਸਭ ਕੁਛ ਕਰ ਲਵੇਗਾ, ਪਾਠ ਕਰ ਲਵੇਗਾ, ਕਰਵਾ ਦੇਵੇਗਾ, ਕਿਤੇ ਮੰਦਰ ਬਣਾ ਦੇਵੇਗਾ, ਸਰੋਵਰ ਲਗਵਾ ਦੇਵੇਗਾ, ਪਰ ਇੱਕ ਗੱਲ ਜ਼ਰੂਰ, ਮੈਂ ਕੀਤਾ ਉਹ ਮਜ਼ਬੂਤ ਹੈ, ਉਹ ਨਹੀਂ ਟੁੱਟਦੀ ਪਈ, ਹਸਤੀ ਮੇਰੀ ਰਹੇਗੀ। ਆਪ ਨੂੰ ਪਤਾ ਹੈ ਗੁਰਸਿੱਖ ਸੰਗਤਾਂ ਚ ਕਈ ਵਾਰੀ ਐਸੇ ਸੱਜਣ ਹੋਏ ਜਿਨ੍ਹਾਂ ਨੇ ਕਿਹਾ ਕਾਲਜ ਵਾਸਤੇ ਪੈਸੇ ਮੈਂ ਇਕੱਲਾ ਹੀ ਦੇ ਦੇਣਾ, ਉਹ ਸਿੱਖ ਨੇ ਫਿਰ ਦਿੱਤੇ ਨਹੀਂ, ਹੋਰ ਪਾਸੇ ਉਹਦੇ ਪੈਸੇ, ਪਰ ਨਾ ਮੇਰੇ ਤੇ ਬਣੇਗਾ। ਸਿੱਖਾਂ ਕਿਹਾ ਨਹੀਂ, ਨਾ ਖਾਲਸਾ ਕਾਲਜ ਹੀ ਹੋਵੇਗਾ, ਖਾਲਸੇ ਦਾ ਹੋਵੇਗਾ, ਇੱਕ ਦਾ ਨਹੀਂ। ਮੈਂ ਪੈਸੇ ਸਾਰੇ ਦੇ ਦੇਣਾ, ਪਰ ਗੁਰਦੁਆਰੇ ਤੇ ਲਿਖ ਦਿਓ ਕਿ ਸਾਰਾ ਮੈਂ ਬਣਵਾਇਆ। ਹੁਣ ਇੱਕ ਪਾਸੇ ਗੁਰਦੁਆਰਾ ਤੇ ਹੰਕਾਰ ਮਿਟਾਉਣ ਵਾਸਤੇ ਹੈ, ਉਤੇ ਮਿਟਾਉਣ ਵਾਸਤੇ ਹੈ, ਬੰਦਾ ਚਾਹੁੰਦਾ ਧਰਮ ਦਾ ਕੰਮ ਵੀ ਕਰਕੇ ਹਉਮੈ ਬਚ ਜਾਏ, ਉਹ ਸ਼ਰਨ ਵਿੱਚ ਨਹੀਂ। ਜਿਹੜਾ ਸ਼ਰਨ ਵਿੱਚ ਆਇਆ, ਸ਼ਰਨ ਸਿਧਾਂਤ ਕੀ ਹੈ, ਇਹ ਤੇ ਬਿਲਕੁਲ ਮਿਟਣਾ ਹੈ। ਇਹ ਕਹਿੰਦਾ ਤੇਰਾ ਤੁਝਕੋ ਸੌਂਪ ਤੇ ਕਿਆ ਲਾਗੈ ਮੇਰਾ। ਜਿਹੜੇ ਮਿਟੇ ਨੇ ਨਾ ਸ਼ਰਨ ਵਿੱਚ, ਮੈਂ ਵੇਖਿਆ ਉਚੇਚੇ ਕਹਿੰਦੇ ਨੇ ਮੇਰਾ ਨਾਂ ਨਹੀਂ ਲੈ, ਮੇਰਾ ਨਾਂ ਨਾ ਲਿਓ, ਪਤਾ ਨਾ ਕਿਸੇ ਨੂੰ ਲੱਗੇ। ਸੱਤ ਪੁਰਸ਼ਾਂ ਤੇ ਕਿਹਾ ਦੇਣ ਲੱਗਿਆ ਸੱਜਾ ਹੱਥ ਦੇਵੇ ਤੇ ਖੱਬੇ ਨੂੰ ਪਤਾ ਨਾ ਲੱਗੇ, ਇਹ ਪਤਾ ਹੀ ਨਾ ਲੱਗੇ ਕੰਮ ਕਿਸ ਨੇ ਕੀਤਾ, ਨੇਕੀ ਕਿਸ ਨੇ ਕੀਤੀ ਹੈ। ਇੱਥੇ ਵੀ ਇੱਕ ਦ੍ਰਿਸ਼ਟਾਂਤ ਮੈਂ ਆਪ ਨਾਲ ਸਾਂਝਾ ਕਰਾਂ। ਇਹ ਮੰਜ਼ਿਲ ਤੇ ਔਖੀ, ਜੇ ਪਹੁੰਚਣਾ ਹੈ ਤੇ ਇਸ ਰਸਤਿਓਂ ਗੁਜ਼ਰਨਾ ਪਵੇਗਾ, ਇਸ ਤੋਂ ਬਿਨਾਂ ਕੋਈ ਨਹੀਂ ਪਹੁੰਚਿਆ। ਉਹ ਕੀ ਹੈ? ਸ਼ਰਨ ਤੋਂ ਬਿਨਾਂ ਨਹੀਂ। ਤੇ ਸ਼ਰਨ ਕੀ ਹੈ? ਦੇਵਤੇ ਇਕੱਠੇ ਹੋ ਕੇ ਆਏ ਇੱਕ ਸਾਧੂ ਕੋਲ, ਕਹਿਣ ਲੱਗੇ ਤੈਨੂੰ ਕੁਛ ਦੇਣ ਆਏ ਆ, ਤੇ ਦੇਣ ਆਏ ਆ ਬਰਕਤ ਸ਼ਕਤੀ, ਤੇ ਅਸੀਂ ਚਾਹੁੰਦੇ ਹਾਂ ਤੇਰੇ ਹੱਥ ਵਿੱਚ ਪਾ ਜਾਈਏ, ਤੂੰ ਹੱਥ ਕਰ, ਤੇਰੇ ਹੱਥਾਂ ਵਿੱਚ ਪਾ ਦਈਏ ਤੇ ਬਰਕਤ ਇੰਜ ਸੰਸਾਰ ਦਾ ਭਲਾ ਕਰੇਗੀ ਕਿ ਤੂੰ ਹੱਥ ਆਪਣਾ ਜਿਸ ਦੇ ਸਿਰ ਤੇ ਰੱਖ ਦੇਵੇਂਗਾ, ਕਿੰਨਾ ਬਿਮਾਰ ਹੋਵੇ ਉਹਦੀ ਬਿਮਾਰੀ ਮੁੱਕ ਜਾਏਗੀ। ਇਸੇ ਲਈ ਕਹਿੰਦੇ ਹਾਂ ਮਹਾਂਪੁਰਖਾਂ ਨੂੰ, ਜੇ ਸਿਰ ਤੇ ਹੱਥ ਰੱਖਿਓ ਤੂੰ ਸੁੱਕੇ ਰੁੱਖ ਨੂੰ ਹੱਥ ਲਾ ਦੇਵੇਂ ਤੇ ਉਹ ਹਰਿਆ ਹੋ ਜਾਏਗਾ, ਤੂੰ ਗਰੀਬ ਦੇ ਸਿਰ ਤੇ ਹੱਥ ਰੱਖੇ ਉਹ ਧਨਵਾਨ ਬਣ ਜਾਏਗਾ, ਅਨਾਥ ਦੇ ਸਿਰ ਤੇ ਹੱਥ ਰੱਖੇ ਬਾਦਸ਼ਾਹ ਬਣ ਜਾਏਗਾ। ਬਰਕਤ ਦੇਣੇ ਆ, ਕਰ ਹੱਥ, ਬਰਕਤ ਪਾ ਦਿੱਤੀ ਉਹਨੂੰ, ਧਿਆਨ ਆ ਗਿਆ, ਕਹਿਣ ਲੱਗੇ ਕੱਢ ਲਓ ਲੈ ਜਾਓ, ਮੈਨੂੰ ਨਹੀਂ ਚਾਹੀਦੀ। ਲੱਗੇ ਕਿਉਂ? ਤੂੰ ਸੰਸਾਰ ਦਾ ਭਲਾ ਨਹੀਂ ਚਾਹੁੰਦਾ? ਕਹਿਣ ਲੱਗਾ ਚਾਹੁੰਦਾ, ਪਰ ਸੰਸਾਰ ਦਾ ਭਲਾ ਹੋਣਾ ਹੀ ਨਹੀਂ। ਹੰਕਾਰੀ ਬੰਦਾ ਅੱਜ ਤੱਕ ਸੰਸਾਰ ਦਾ ਭਲਾ ਕਰ ਸਕੇ ਹੈ? ਕਹਿਣ ਲੱਗੇ ਕਿਉਂ? ਕਹਿਣ ਲੱਗਾ ਹੰਕਾਰੀ, ਤੁਸੀਂ ਤੇ ਮੈਨੂੰ ਹੰਕਾਰੀ ਬਣਾ ਦਿੱਤਾ, ਮੈਨੂੰ ਤੇ ਧਿਆਨ ਰਹੇਗਾ ਕਿ ਮੇਰੇ ਹੱਥ ਨਾਲ ਹੁੰਦਾ ਪਿਆ, ਮੈਂ ਸਿਰ ਤੇ ਹੱਥ ਰੱਖਣਾ ਤੇ ਤਾਂ ਦੂਸਰੇ ਦਾ ਕੰਮ ਹੁੰਦਾ, ਮੇਰੇ ਹੱਥ ਨਾਲ ਹੁੰਦਾ। ਕਹਿਣ ਲੱਗਾ ਰੱਬ ਦਾ ਹੱਥ ਤੇ ਮੈਨੂੰ ਭੁੱਲ ਹੀ ਜਾਏਗਾ, ਹੱਥ ਤੇ ਮੈਨੂੰ ਆਪਣਾ ਯਾਦ ਰਹੇਗਾ। ਕਹਿਣ ਲੱਗੇ ਫਿਰ ਖਾਲੀ ਅਸੀਂ ਨਹੀਂ ਜਾਣਾ, ਕਰੀਏ ਕੀ? ਕਥਾ ਬੜੀ ਸੁੰਦਰ ਹੈ। ਕਹਿਣ ਲੱਗੇ ਦੇ ਜਾਓ, ਪਰ ਇੰਜ ਕਰੋ ਮੇਰੇ ਪਰਛਾਵੇਂ ਚ ਪਾ ਜਾਓ। ਪਰਛਾਵੇਂ ਚ ਪਾ ਜਾਓ, ਜਿਸ ਦਾ ਪਰਛਾਵਾਂ ਪਵੇ ਉਹਦਾ ਭਲਾ ਹੋ ਜਾਏ, ਤੇ ਮੈਨੂੰ ਇਹ ਪਤਾ ਹੀ ਨਾ ਲੱਗੇ ਕਿ ਕਿਸ ਤੇ ਪਿਆ ਤੇ ਕਿਸ ਦਾ ਭਲਾ ਹੋਇਆ। ਭਲਾ ਜ਼ਰੂਰ ਹੋਵੇ, ਪਰਛਾਵੇਂ ਨਾਲ ਹੋਵੇ, ਮੈਨੂੰ ਨਾ ਪਤਾ ਲੱਗੇ ਕਿਸ ਤੇ ਪਰਛਾਵਾਂ ਪਿਆ, ਮੈਂ ਪਿੱਛੇ ਪਰਤ ਕੇ ਵੇਖ ਹੀ ਨਾ ਸਕਾਂ, ਇਹ ਵੀ ਮੈਨੂੰ ਵਰ ਦੇ ਜਾਓ। ਅੱਜ ਤੱਕ ਸੰਸਾਰ ਦਾ ਭਲਾ ਜਿੰਨਾ ਕੀਤਾ ਉਹਨਾਂ ਪਿੱਛੇ ਪਰਤ ਕੇ ਵੇਖਿਆ ਹੀ ਨਹੀਂ ਕਿਸ ਕਿਸ ਦਾ ਹੋਇਆ, ਉਹਨਾਂ ਕਦੀ ਜਨਾਇਆ ਹੀ ਨਹੀਂ ਮੈਂ ਤੇਰਾ ਭਲਾ ਕੀਤਾ, ਮੈਂ ਨਾ ਕਰਦਾ ਤੇ ਕਿਵੇਂ ਹੁੰਦਾ। ਸ਼ਰਨ ਵਾਲਾ ਉਸਨੇ ਤੇ ਆਪਣਾ ਆਪਾ ਰੱਖ ਦਿੱਤਾ, ਤਨ ਵੀ ਰੱਖ ਦਿੱਤਾ, ਮਨ ਵੀ ਰੱਖ ਦਿੱਤਾ, ਮਤ ਗੁਰੂ ਦੇ ਅੱਗੇ ਰੱਖ ਦਿੱਤੀ, ਉਹਦਾ ਤੇ ਆਪਣਾ ਬਚਿਆ ਹੀ ਕੋਈ। ਜ਼ਮੀਨ ਠੇਕੇ ਤੇ ਦਿੰਦੇ ਹੋ, ਛਮਾਈ ਪਿੱਛੋਂ ਪੈਸੇ ਲੈਂਦੇ ਹੋ, ਸਾਲ ਪਿੱਛੋਂ ਗਹਿਣੇ ਕਰਦੇ ਹੋ, ਪੈਸੇ ਦੇ ਕੇ ਛੁਡਾ ਲੈਂਦੇ ਹੋ, ਪਰ ਜੇ ਬੈ ਕਰਦੇ ਹੋ ਇੰਤਕਾਲ ਹੋ ਗਈ ਦੂਸਰੇ ਦੇ ਨਾਂ, ਆਪਣਾ ਹੱਕ ਨਹੀਂ ਰਹਿੰਦਾ। ਸ਼ਰਨ ਵਾਲਾ ਤੇ ਬੈ ਖਰੀਦ ਗੋਲਾ ਹੁੰਦਾ, ਮੈਂ ਬੰਦਾ ਬੈ ਖਰੀਦ ਸੱਚ ਸਾਹਿਬ ਮੇਰਾ, ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਂ ਸੁਭਾਗਾ, ਆਪਣਾ ਤੇ ਉੱਥੇ ਉਹ ਹੱਕ ਜਿਤਾਉਂਦਾ ਹੀ ਨਹੀਂ। ਬੈ ਖਰੀਦ ਹੁਣ ਦੱਸ ਰੋ ਤੇਰਾ, ਮੈਂ ਤੇ ਬੈ ਖਰੀਦ ਤੇਰਾ ਦਾਸ ਹਾਂ। ਸ਼ਰਨ ਸਮਰੱਥ ਅਗੋਚਰ ਸਵਾਮੀ, ਸਮਰੱਥ ਸਾਰੀਆਂ ਸ਼ਕਤੀਆਂ ਰੱਖਣ ਵਾਲਾ, ਸ਼ਕਤੀਆਂ ਦਾ ਮਾਲ ਅਗੋਚਰ, ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਾਰ, ਅੱਖਾਂ ਥੋੜਾ ਜਿਹਾ ਵੇਖਦੀਆਂ ਨੇ ਉਹਨੂੰ ਪੂਰਾ ਇਹਨੂੰ ਕਿਵੇਂ ਵੇਖਣ, ਅੱਖਾਂ ਤੇ ਆਪਣੇ ਆਪ ਨੂੰ ਨਹੀਂ ਵੇਖ, ਮੈਂ ਆਪਣੀ ਪਿੱਠ ਆਪ ਵੇਖਣੀ ਚਾਹਵਾਂ ਕਿਵੇਂ ਵੇਖਾਂਗਾ, ਅੱਖਾਂ ਦੀ ਸੀਮਾ ਬੜੀ ਥੋੜੀ। ਹੱਥ ਵਿੱਚ ਕੀ ਆਏਗਾ, ਛੋਟੀ ਜਿਹੀ ਚੀਜ਼ ਜੋ ਮੇਰੇ ਤੋਂ ਛੋਟੀ ਹੋਵੇ, ਹੱਥ ਤੋਂ ਛੋਟੀ ਹੋਵੇ, ਫੜ ਲਵਾਂਗਾ, ਰੱਬ ਨੂੰ ਕਿਵੇਂ ਫੜ ਲਵਾਂ, ਇੰਦਰੀਆਂ ਦੀ ਪਕੜ ਚ ਕਿਵੇਂ ਆਵੇ। ਅਗੋਚਰ ਸਰਨ ਸਮਰੱਥ ਅਗੋਚਰ ਸਵਾਮੀ, ਸਵਾਮੀ ਦਾ ਅਰਥ ਹੁੰਦਾ ਮਾਲਕ, ਸਵਾਮੀ ਹੈ ਉਹ, ਮਾਲਕ ਹੈ, ਮੈਂ ਉਸਦਾ ਦਾਸ ਹਾਂ, ਤੂੰ ਸੱਚਾ ਸਾਹਿਬ, ਦਾਸ ਤੇਰਾ ਗੋਲਾ। ਅਸੀਂ ਤੇ ਸਵਾਮੀ ਆਖਣਾ ਬੜੇ ਹੰਕਾਰੀ ਯੋਗੀ, ਜਦੋਂ ਗੁਰੂ ਨਾਨਕ ਦੇਵ ਦੀ ਵਡਿਆਈ ਵੇਖੀ, ਚਰਨਾਂ ਤੇ ਡਿੱਗ ਕੇ ਕਹਿਣ ਲੱਗੇ ਸਵਾਮੀ, ਗੁਰੂ ਨਾਨਕ ਦੇਵ ਜੀ ਨੂੰ ਉਹਨਾਂ ਸਵਾਮੀ ਆਖਿਆ। ਸਿੱਧ ਗੋਸ਼ਟ ਪੜੋ, ਸੁਣ ਸਵਾਮੀ ਅਰਦਾਸ ਹਮਾਰੀ, ਗੁਰੂ ਨਾਨਕ ਦੇਵ ਨੂੰ ਕਹਿੰਦੇ ਨੇ ਸਾਡੀ ਅਰਦਾਸ ਸੁਣੋ, ਸੁਣ ਸਵਾਮੀ ਅਰਦਾਸ ਹਮਾਰੀ, ਸੱਚਾ ਦੇਹੋ ਵਿਚਾਰੋ, ਸੱਚਾ ਵਿਚਾਰ ਦਿਓ, ਤੁਹਾਡੇ ਕੋਲ ਹੈ, ਰੋਸ ਨਾ ਕੀਜੈ, ਗੁੱਸਾ ਨਾ ਕਰਿਓ, ਰੋਸ ਨਾ ਕੀਜੈ, ਉੱਤਰ ਦੀਜੈ, ਕਿਉਂ ਪਾਈਏ ਗੁਰਦੁਆਰ, ਗੁਰੂ ਦਾ ਦਰ ਕਿਵੇਂ ਪ੍ਰਾਪਤ ਹੋਵੇ, ਇਹ ਗੱਲ ਸਪਸ਼ਟ ਉਹਨਾਂ ਨੂੰ ਅਜੇ ਤੱਕ ਮਿਲਿਆ ਨਹੀਂ। ਕਹਿੰਦੇ ਨੇ ਗੁਰੂ ਦਾ ਦਰ, ਉਹ ਕਹਿਣ ਲੱਗੇ ਸ਼ਰਨ ਨਾਲ, ਸ਼ਰਨ ਸਮਰੱਥ ਅਗੋਚਰ ਸਵਾਮੀ, ਜਿਹੜਾ ਸ਼ਰਨ ਵਿੱਚ ਆ ਜਾਏ ਉਸ ਦਾ ਆਪਣਾ ਆਪਾ ਕੁਛ ਨਹੀਂ ਰਹਿ ਜਾਂਦਾ। ਗੱਲ ਸਪਸ਼ਟ ਹੈ, ਸ਼ਰਨ ਵਿੱਚ ਆਇਆ ਮਤ ਦੇਣ ਨਹੀਂ ਆਉਂਦਾ, ਮਤ ਲੈਣ ਆਉਂਦਾ, ਉਹ ਸਿਆਣਾ ਬਣ ਕੇ ਨਹੀਂ ਆਉਂਦਾ, ਇਆਣਾ ਬਣ ਕੇ ਆਉਂਦਾ। ਕਹਿੰਦਾ ਬੇਸਮਝ ਆ, ਹੁਣ ਸੌ ਸੌ ਸਾਲ ਦੇ ਬਜ਼ੁਰਗ ਵੀ ਸਿੱਖੀ ਹੈ ਹੀ ਵਾਕਿਆ ਬੜੀ ਕਠਿਨ, ਇਹੋ ਜਿਹਾ ਧਰਮ ਕਿੱਥੇ ਦੁਨੀਆਂ ਤੇ ਮਿਲੇਗਾ। ਬੁਢਾਪੇ ਚ ਆਮ ਕਰਕੇ ਹੰਕਾਰ ਵੱਧ ਜਾਂਦਾ, ਬੰਦੇ ਦਾ ਅਨੁਭਵ ਹੁੰਦਾ ਦੁਨੀਆਂ ਹੰਢਾਈ ਹੁੰਦੀ ਹੈ। ਉਹ ਕਹਿੰਦਾ ਵੇਖੀ ਦੁਨੀਆਂ, ਮੈਂ ਬਹੁਤ ਕੁਝ ਵੇਖਿਆ, ਪਰ ਸੌ ਸਾਲ ਦਾ ਬਜ਼ੁਰਗ ਜਦੋਂ ਬੱਚਾ ਜਿਹਾ ਬਣ ਕੇ ਕਹਿੰਦਾ ਨਾ, ਤੂੰ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੂਖ ਗਣੇਰੇ, ਇਹ ਹੈ ਸ਼ਰਨ। ਬਜ਼ੁਰਗ ਹੋ ਕੇ ਵੀ ਬੱਚਾ ਬਣ ਜਾਣਾ, ਸ਼ਰਨ ਵਿੱਚ ਆ ਜਾਣ, ਸ਼ਰਨ ਸਮਰੱਥ ਅਗੋਚਰ ਸਵਾਮੀ, ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰਾਂ, ਹੇ ਪ੍ਰਮਾਤਮਾ ਉਧਰ ਨਾਨਕ ਪ੍ਰਭ ਅੰਤਰ ਜਾਮੇ। ਉਧਰ ਦਾ ਅਰਥ ਹੈ ਮੇਰਾ ਉਧਾਰ ਕਰ। ਇਹ ਪਹਿਲੇ ਹੁਣ ਪਤਾ ਲੱਗੇ ਕਿ ਮੈਂ ਡੁੱਬ ਰਿਹਾ ਤੇ ਤਾਂ ਹੀ ਮੰਗਾਂਗਾ ਨਾ ਉਧਾਰ ਕਰ, ਜਿਵੇਂ ਪਹਿਲੇ ਹੀ ਸਮਝ ਲਵਾਂ ਮੈਂ ਤੇ ਤਰਿਆ ਹੋਇਆ, ਮੈਂ ਤੇ ਹੋਰਨਾਂ ਨੂੰ ਤਰ ਸਕਣਾ, ਮੈਂ ਤੇ ਬਹੁਤ ਸਮਝਦਾਰ ਹਾਂ, ਮੈਂ ਤੇ ਦੂਸਰਿਆਂ ਨੂੰ ਮਤ ਦੇ ਸਕਣਾ, ਮੈਂ ਤੇ ਧਨਵਾਨ ਹਾਂ, ਮੈਂ ਦੂਸਰਿਆਂ ਦੀ ਸੇਵਾ ਕਰ ਸਕਣਾ, ਮੈਂ ਤੇ ਬਲ ਵਾਲਾ, ਮੈਂ ਦੂਸਰਿਆਂ ਨੂੰ ਜ਼ੇਰ ਕਰ ਸਕਣਾ ਜਦੋਂ ਤੱਕ ਆਪਣੀ ਹਸਤੀ ਦਾ ਅਹਿਸਾਸ ਹੈ ਬੰਦਾ ਡੁੱਬਿਆ ਫੇਰ ਡੁੱਬਿਆ ਤੇ ਆਮ ਕਰਕੇ ਸੰਸਾਰ ਹੈ ਤਰਿਆ ਹੋਏ ਤਾਰੇਗਾ ਵਾਰਾਂ ਤੇ ਵਧੀਕ ਸਲੋਕਾਂ ਵਿੱਚ ਕੁਛ ਬਚਨ ਨੇ ਉਹਨਾਂ ਵੱਲ ਤੁਹਾਡਾ ਧਿਆਨ ਦਵਾ ਕਹਿੰਦੇ ਨੇ ਜੇ ਤੂੰ ਤਾਰੂ ਪਾਣ ਪਾਣੀਆਂ ਨੂੰ ਜੇ ਤਰਨਾ ਚਾਹੁੰਦਾ ਤਾਂ ਉਹ ਪੁੱਛ ਤਿੜਾ ਨਿਕਾਲ ਤਰਨ ਦੀ ਕਲਾ ਉਹਨਾਂ ਨੂੰ ਪੁੱਛ ਜਿਹਨਾਂ ਨੂੰ ਆਉਂਦੀ ਹੈ ਤਾਂ ਉਹ ਖਰੇ ਸੁਜਾਣ ਮੰਜਾਂ ਇੰਨੀ ਕਪਰੀ ਉਹ ਬੜੇ ਸੁਜਾਣ ਸਿਆਣੇ ਨੇ ਉਹਨਾਂ ਨਾਲ ਮੈਂ ਵੀ ਲਹਿਰਾਂ ਦੇ ਵਿੱਚੋਂ ਜਾ ਸਕਣਾ ਹੁਣ ਇਸੇ ਖਤਰੇ ਨੂੰ ਮਹਿਸੂਸ ਕਰਦੇ ਹਾਂ ਸ਼ੇਖ ਬ੍ਰਹਮ ਨੇ ਬਾਬਾ ਫਰੀਦ ਦੀ ਬਾਣੀ ਸੁਣਾਈ ਬੇੜਾ ਬੰਧ ਨਾ ਸਕੇ ਉਹ ਬੰਧਨ ਕੀ ਵੇਲਾ ਪਰ ਸਰਵਰ ਜਾਂ ਬਿਸ਼ਲ ਹੈ ਤਬ ਤਰਨ ਦੇਲਾ ਹੱਥ ਨਾ ਲਾਈ ਕੁਸੁਮ ਬੜੇ ਜਲ ਜਾਸੀ ਟੋਲਾ ਸਤਿਗੁਰੂ ਕਹਿੰਦੇ ਨੇ ਬੇੜਾ ਬੰਨ ਲੈ ਟਾਈਮ ਰੱਬ ਨੇ ਦਿੱਤਾ ਜਪ ਤਪ ਕਾ ਬੰਦ ਬੇੜਲਾ ਜਪ ਜਪਾਂ ਸਿਰ ਜਪ ਜਿਹੜਾ ਤੁਸੀਂ ਕਰ ਰਹੇ ਹੋ ਰਿਗ ਜੇਵਾ ਗੁਰਮੰਤਰ ਬਿਨ ਹੋਰ ਮੰਤਰ ਸਿਮਰਨੀ ਜਪ ਮਨ ਮੇਰੇ ਗੋਬਿੰਦ ਕੀ ਬਾਣੀ ਬਾਰੰਬਾਰ ਬਾਰ ਪਬ ਜਪੀਐ ਇਹ ਜਪਦੇ ਪਏ ਹੋ ਇਹ ਜਪ ਦਾ ਬੇੜਾ ਬੱਜ ਰਿਹਾ ਇਹ ਜਿਹੜਾ ਜਪ ਕਰ ਰਹੇ ਹੋ ਇਹ ਬੇੜਾ ਤਿਆਰ ਹੋ ਰਿਹਾ ਤਪ ਦਾ ਅਰਥ ਹੈ ਸੇਵਾ ਪੁੱਠੇ ਲਟਕਣਾ ਧੁਣੀਆਂ ਤਪਾਉਣੀਆਂ ਜਲ ਧਾਰਾ ਕਰਨੀ ਸਰੀਰ ਦਾ ਮਾਸ ਕੱਟ ਕੱਟ ਕੇ ਅੱਗ ਵਿੱਚ ਪਾਉਣਾ ਨੰਗੇ ਪੈਰੀ ਫਿਰਨਾ ਸਰੀਰ ਤੋਂ ਨੰਗੇ ਰਹਿਣ ਇਸ ਤਪ ਦੇ ਬਾਰੇ ਤੇ ਸਾਹਿਬਾਂ ਕਿਹਾ ਅੰਨ ਨਾ ਖਾਇਆ ਸਾਧ ਗਵਾਇਆ ਬਹੁਤ ਦੁੱਖ ਪਾਇਆ ਦੂਜਾ ਭਾਇਆ ਬਸਤਰ ਨਾ ਪਹਿਰੇ ਐਨ ਸਹਿਰੇ ਮੋਣ ਵਗੂਤਾ ਕਿਉਂ ਜਾਗੈ ਗੁਰਬਿਨ ਸੁੱਤਾ ਪਗ ਉੱਪੇ ਤਾਣਾ ਆਪਣਾ ਕੀਆ ਕਮਾਣਾ ਅਲਮਲ ਖਾਈ ਸਿਰ ਸ਼ਾਹੀ ਪਾਈ ਅਖੀਰ ਫੈਸਲਾ ਮੂਰਖ ਜਾਂਦੇ ਪਤ ਗਵਾਈ ਵਿਣ ਨਾ ਮੈਂ ਕਿਸ ਥਾਏ ਨਾ ਪਾਈ ਰਹੇ ਬੇਬਾਣੀ ਮੜੀ ਮਸਾਣੀ ਅੰਧ ਨਾ ਜਾਣੇ ਫਿਰ ਪਛਤਾਣੀ ਕਰਨ ਵਾਲਾ ਕੰਮ ਇੱਕ ਹੈ ਸਤਿਗੁਰ ਭੇਟਾ ਸੋ ਸੁਖ ਪਾਏ ਆ ਹੈ ਗੁਰਮਤ ਸਤਿਗੁਰ ਭੇਟਾ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਦਰ ਕਰੇ ਸੋ ਪਾਏ ਆਸਿਆਂ ਦੇਸੇ ਤੇ ਨੇ ਕੇਵਲ ਹਉਮੈ ਸ਼ਬਦ ਜਲਾਏ ਗੁਰੂ ਦੇ ਸ਼ਬਦ ਨਾਲ ਹਉਮੈ ਸਾੜਨੀ ਹੈ ਇੱਥੇ ਤਪ ਕਿਹੜਾ ਸੇਵਾ ਗੁਰ ਸੇਵਾ ਤਪਾਂ ਸਿਰ ਤਪ ਸਾਰ ਜਪ ਤਪ ਕਾ ਬੰਦ ਬੇੜਲਾ ਜਿਤ ਲੰਘੇ ਵਹੇਲਾ ਸ਼ੈਲ ਨੌਜਵਾਨ ਤੈਰਾਕ ਜਿਨ੍ਹਾਂ ਨੂੰ ਤਰਨਾ ਆਉਂਦਾ ਕਮਜ਼ੋਰਾਂ ਦੀ ਬਾਂਹ ਫੜ ਕੇ ਵੀ ਪਾਰ ਕਰ ਦਿੰਦੇ ਪਰ ਉਹਨਾਂ ਨੂੰ ਤਰਨਾ ਆਉਂਦਾ ਮਤ ਕੋਈ ਭੁੱਲ ਕੇ ਆਪ ਤਰਨਾ ਨਹੀਂ ਆਉਂਦਾ ਤੇ ਡੁੱਬਦੇ ਨੂੰ ਬਚਾਉਣ ਵਾਸਤੇ ਚੱਲ ਪਵੇ ਇੱਕ ਵਾਰੀ ਹੋਇਆ ਐਸਾ ਸਰੋਵਰ ਵਿੱਚ ਕੋਈ ਡਿੱਗ ਪਿਆ ਉਹਨੂੰ ਤਰਨਾ ਆਉਂਦਾ ਨਹੀਂ ਸੀ ਡੁੱਬਣ ਲੱਗਾ ਤੇ ਇੱਕ ਨੂੰ ਜੋਸ਼ ਆ ਗਿਆ ਉਹਨੇ ਵੀ ਛਾਲ ਮਾਰੀ ਉਹਨੂੰ ਬਚਾਉਣ ਲਈ ਪਰ ਮੁਸੀਬਤ ਇਹ ਬਣੀ ਕਿ ਤਰਨਾ ਉਹਨੂੰ ਵੀ ਨਹੀਂ ਸੀ ਆਉਂਦਾ ਉਹ ਵੀ ਡੁੱਬਣ ਲੱਗਾ ਲੋਕ ਕਹਿਣ ਲੱਗੇ ਇੱਕ ਨੂੰ ਬਚਾਉਂਦੇ ਦੋਹਰੀ ਮੁਸ਼ਕਲ ਬਣੀ ਸਿਆਣਿਆਂ ਕੱਢ ਤੇ ਲਿਆ ਉਹਨੂੰ ਪੁੱਛਿਆ ਭਲੇ ਲੋਕਾ ਤੂੰ ਛਾਲ ਕਿਉਂ ਮਾਰੀ ਕਹਿਣ ਲੱਗਾ ਜੀ ਜੋਸ਼ ਆ ਗਿਆ ਕਹਿਣ ਲੱਗੇ ਜੋਸ਼ ਤੇ ਆ ਗਿਆ ਵੀ ਵੇਖਣਾ ਸੀ ਹੋਸ਼ ਤੇਰੀ ਮਾਰੀ ਗਈ ਮੇਰਾ ਜੋਸ਼ ਰਹਿ ਗਿਆ ਵੀ ਤੈਨੂੰ ਤਰਨਾ ਵੀ ਆਉਂਦਾ ਕਿ ਨਹੀਂ ਬਚਾਉਣ ਗਿਆ ਦੂਸਰੇ ਨੂੰ ਆਪ ਡੁੱਬਣ ਲੱਗਾ ਹੰਸਾਂ ਵੇਖ ਤਰਨਦਿਆਂ ਬੱਗਾਂ ਪੇ ਆਇਆ ਚਾਓ ਡੁੱਬ ਮੋਏ ਬੱਗ ਬੱਪੜੇ ਸਿਰ ਤਲੇ ਉੱਪਰ ਪਾਓ ਇੱਥੇ ਤੇ ਉਹਨਾਂ ਦਾ ਕੰਮ ਹੈ ਕਿ ਸ਼ੈਲ ਲੰਘਣ ਦੇ ਪਾਰ ਗੋਰੀ ਮਨ ਧੀਰਿਆ ਸ਼ੈਲ ਦਾ ਅਰਥ ਹੈ ਜਵਾਨ ਇਹ ਰੱਬ ਦੇ ਭਗਤ ਜਵਾਨ ਨੇ ਸ਼ਰਨ ਵਿੱਚ ਆਏ ਜਵਾਨ ਨੇ ਆਪ ਤਰਦੇ ਨੇ ਦੂਸਰਿਆਂ ਨੂੰ ਤਾਰਦੇ ਨੇ ਸ੍ਰਿਸ਼ਟੀ ਨੂੰ ਤਾਰਦੇ ਭਾਈ ਗੁਰਦਾਸ ਦੀਆਂ ਵਾਰਾਂ ਵਿੱਚ ਇੱਕ ਪੰਕਤੀ ਹੈ ਬਲਹਾਰੀ ਤਿੰਨਾਂ ਗੁਰਸਿੱਖਾਂ ਆਪ ਤਰੇ ਤਾਰੇਨ ਸਰਿੱਠਾ ਆਪ ਤਰੇ ਤੇ ਸ੍ਰਿਸ਼ਟੀ ਨੂੰ ਤਾਰ ਲੈਂਦੇ ਨੇ ਇਹ ਪਹਿਲੇ ਮਹਿਸੂਸ ਹੋਵੇ ਮੈਂ ਡੁੱਬ ਰਿਹਾ ਮੈਂ ਗਰਕ ਹੋ ਰਿਹਾ ਮੈਂ ਵਿਕਾਰਾਂ ਚ ਖੱਚਿਆ ਤਾਂ ਇਹ ਅਵਸਥਾ ਸਮਝ ਵਿੱਚ ਆ ਜਾਏ ਮਾਈ ਮਨ ਮੇਰੋ ਬਸ ਨਾਹੀਂ ਨਿਸਬਾਸਰ ਵਿਖੇ ਨਕੋ ਧਾਵਤ ਕਿਹ ਬਿਦ ਰੋਕੋ ਤਾਂ ਮਨ ਰੇ ਕੌਣ ਕੁਮਤ ਤੈ ਲੈਣੀ ਇਹ ਡੁੱਬਿਆਂ ਦੀਆਂ ਨਿਸ਼ਾਨੀਆਂ ਪਰਦਾਰਾ ਨਿੰਦਿਆ ਰਸ ਰਚੇ ਉਹ ਰਾਮ ਭਗਤ ਨਹਿ ਕੀਨੀ ਮੁਕਤ ਪੰਥ ਜਾਣੇ ਉਹ ਤੈ ਨਾਇਨ ਧਨ ਜੋਰ ਨੂੰ ਕੋ ਥਾਇਆ ਅੰਤ ਸੰਗ ਕਾਹੂ ਨਹੀਂ ਦੇਨਾ ਬਿਰਥਾਇਆ ਬੰਧਾਇਆ ਡੁੱਬਦਿਆਂ ਨੂੰ ਸਤਿਗੁਰੂ ਵੇਖਦੇ ਨੇ ਕਹਿੰਦੇ ਨੇ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾ ਤੇ ਡੂਬੀ ਆਲੇ ਮੋਹ ਦੇ ਚਿੱਕੜ ਚ ਪੈਰ ਨਹੀਂ ਪੁੱਟਿਆ ਜਾਂਦਾ ਦਲ ਦਲ ਵਿਚ ਬੰਦਾ ਗਰਕ ਹੋ ਰਿਹਾ ਫਸਿਆ ਪਿਆ ਡੁੱਬਦਾ ਪਿਆ ਅਸੀਂ ਤੇ ਡੁੱਬ ਰਹੇ ਹਾਂ ਤਾਰਲੇ ਰਾਮਾ ਤਾਰਲੇ ਮੈਂ ਅਜਾਨ ਜਨ ਤਰਬੇ ਨਾ ਜਾਣੋ ਬਾਪ ਬੀਠਲਾ ਬਾਂ ਦੇ ਤੇ ਤਰੇ ਗਏ ਥੇ ਉਹ ਬਾਂ ਪਾਕਰ ਗੁਰ ਕਾਢਿਆ ਸੋਈ ਉਤਰਿਆ ਪਾਰ ਜਿਸ ਦੀ ਗੁਰੂ ਨੇ ਬਾਂ ਫੜ ਲਈ ਗੁਰੂ ਤੇ ਬਾਂ ਫੜਨ ਲਈ ਤਿਆਰ ਹੈ ਆਵਾਜ਼ਾਂ ਦੇ ਰਹੇ ਆ ਆ ਫੜਾ ਆ ਅੰਮ੍ਰਿਤ ਪਾਨ ਕਰ ਆ ਲੜ ਲੱਗ ਉਸ ਤੇ ਲੜ ਲੱਗਿਆਂ ਬਿਨਾਂ ਨਿਸਤਾਰਾ ਚਰਨੀ ਲੱਗਿਆਂ ਬਿਨਾਂ ਨਿਸਤਾਰਾ ਨਹੀਂ ਹੋਣਾ ਗੁਰ ਕੇ ਚਰਨ ਜੀ ਕਾ ਨਿਸਤਾਰਾ ਸਮੁੰਦ ਸਾਗਰ ਜਿਨ ਖਿਨ ਮੈਂ ਤਾਰਾ ਇਹ ਸਾਗਰ ਕਿਵੇਂ ਤਰਨਾ ਇਹ ਸਾਗਰ ਸੋਈ ਤਰ੍ਹਾਂ ਜੋ ਹਰ ਗੁਣ ਉਗਾ ਸਪਸ਼ਟ ਹੈ ਸਾਡੇ ਸਾਹਮਣੇ ਪਾਣੀ ਚ ਪਾਇਆ ਲੋਹਾ ਡੁੱਬ ਜਾਂਦਾ ਪਾਣੀ ਚ ਪਾਇਆ ਡੁੱਬਦਾ ਲੇਕਿਨ ਉਹ ਲੋਹਾ ਲੱਕੜ ਨਾਲ ਲੱਗ ਜਾਏ ਤੇ ਤਰ ਜਾਂਦਾ ਭਾਈ ਗੁਰਦਾਸ ਜੀ ਨੇ ਪ੍ਰਮਾਣ ਬੜੇ ਗਜ਼ਬ ਦੇ ਦਿੱਤੇ ਨੇ ਔਰ ਤਿੰਨ ਦਿੱਤੇ ਨੇ ਸੁਣਾ ਕੇ ਸਮਾਪਤੀ ਕਰਾਂ ਕਹਿੰਦੇ ਨੇ ਕਾਗਜ਼ ਪਾਣੀ ਦੀਆਂ ਛਿੱਟਾਂ ਦੋ ਪੈ ਜਾਣ ਗਲ ਜਾਂਦਾ ਪਰ ਉਸੇ ਕਾਗਜ਼ ਨੂੰ ਘਿਓ ਚ ਰੋਪ ਦਿਓ ਹੁਣ ਪਾਓ ਪਾਣੀ ਚ ਹੁਣ ਕਿਉਂ ਨੀ ਗਲਦਾ ਪਿਆ ਕਹਿੰਦੇ ਨੇ ਘਿਓ ਦੀ ਸੰਗਤ ਹੋ ਗਈ ਰੂੰ ਅੱਗ ਲਾਓ ਸੜ ਜਾਂਦਾ ਬੱਤੀ ਬਣਾ ਦਿੱਤੀ ਤੇਲ ਚ ਪਾ ਦਿੱਤੀ ਹੁਣ ਤੇਲ ਸੜਦਾ ਰੂੰ ਨਹੀਂ ਸੜਦਾ ਤੀਸਰਾ ਪ੍ਰਮਾਣ ਲੋਹਾ ਪਾਣੀ ਚ ਡੁੱਬਦਾ ਪਰ ਲੱਕੜੀ ਬੇੜੀ ਨਾਲ ਲੱਗੇ ਉਹ ਤਰਦਾ ਕਹਿੰਦੇ ਨੇ ਸੰਸਾਰ ਡੁੱਬ ਰਿਹਾ ਪਰ ਜਿਹੜਾ ਗੁਰੂ ਚਰਨਾਂ ਨਾਲ ਜੁੜ ਗਿਆ ਉਹ ਤਰਦਾ ਬੜਾ ਸੁੰਦਰ ਬਚਨ ਹੈ ਜੈਸੇ ਕਿਰਤਾਸ ਗਰ ਜਾਤ ਜਲ ਬੂੰਦ ਪਰੀ ਕਿਰਤ ਸਨ ਬੰਦ ਜਲ ਮਦ ਸਾਵਧਾਨ ਹੈ ਜੈਸੇ ਕੋਟ ਭਾਰ ਤੂਲ ਚਿੰਗ ਜਰਤ ਜਾਤ ਤੇਲ ਮੇਲ ਦੀਪਕ ਮੈਂ ਬਾਤੀ ਵਿਦਮਾਨ ਹੈ ਜੈਸੇ ਲੋਹਾ ਬੂੜ ਜਾਤ ਸਲਿਲ ਮੈਂ ਡਾਰ ਤੇ ਕਾਸ਼ਤ ਪ੍ਰਸੰਗ ਗੰਗ ਸਾਗਰ ਨ ਮਾਣ ਹੈ ਤੈਸੇ ਜਮਕਾਲ ਬਿਆਲ ਸਗਲ ਸੰਸਾਰ ਗ੍ਰਾਸੈ ਸਤਿਗੁਰ ਭੇਟ ਤਹੀ ਦਾਸਨ ਦਸਾਨ ਹੈ ਗੁਰੂ ਨੂੰ ਮਿਲਦਿਆਂ ਜਮ ਦਾਸਾਂ ਦਾ ਦਾਸ ਸੇਵਕਾਂ ਦਾ ਸੇਵਕ ਬਣ ਜਾਂਦਾ ਹੈ ਅਰਦਾਸ ਕਰਨੀ ਹੈ ਦਾਤਿਆ ਸਾਨੂੰ ਸ਼ਰਨ ਵਿੱਚ ਰੱਖ ਜਿਉਂ ਜਾਣੋ ਤੋ ਤਾਰ ਸੁਆਮੀ ਸ਼ਰਨ ਸਮਰਥੇ ਅਗੋਚਰ ਸੁਆਮੀ ਉਧਾਰ ਨਾਨਕ ਪ੍ਰਭ ਅੰਤਰ ਜਾਮੀ ਸਾਹਿਬ ਕਹਿੰਦੇ ਨੇ ਅੰਤਰ ਜਾਮੀ ਦਿਲਾਂ ਦੀ ਜਾਣਨ ਵਾਲੇ ਜੋ ਅਸੀਂ ਆ ਉਹ ਤੇ ਤੂੰ ਜਾਣਨਾ ਪਰ ਆਖਿਰ ਤੇਰੇ ਬੱਚੇ ਆ ਬੱਚਾ ਡੁੱਬਦਾ ਹੋਵੇ ਮਾਂ ਭੱਜ ਕੇ ਕੱਢਦੀ ਨੇ ਬਾਪ ਉਹਨੂੰ ਬਚਾਉਂਦਾ ਨਹੀਂ ਸਾਨੂੰ ਵੀ ਭਵ ਜਲ ਡੁੱਬਦੇ ਕਾਢ ਲਿਓ ਪ੍ਰਭ ਨਾਨਕ ਬਾਲ ਗੋਪਾਲ ਫੁੱਲਾਂ ਦੀ ਖਿਮਾ ਆਓ ਸਾਰੇ ਜਪੀਏ ਵਾਹਿਗੁਰੂ 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 ਵਾਹਿਗੁਰੂ।